ध्यान सिंह गुर शब्द पर दीना सब कर बेच पासी बैठा पुछया कौ सिखा तू चेत।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत सतगुरु श्री गुरु ग्रंथ साहिब जी महाराज जी दे पावन पवित्र चरण कमलां च संध्या वेले दे सजे हुए दीवाना च हाजरियां भर के आप दे जीवन दियां घड़ियां और सवास गुरु लेखे ला के सफला कर रहे हो। अवर काज तेरा कितै ना काम मिल साध संगत भज केवल नाम। मेरे माधो जी सत संगत मिले सो तरिया। सत संगत दियां इन्हां पवित्र घड़ियां विच हाजरियां भर के नेता प्रति गुर इतिहास दी चल रही लड़ीवार कथा बहुत ही अदब सत्कार श्रद्धा ते भावना सहित सरवण कर रहे। सहबे कमाल पंथ दे वाली चट्टियां बाजां वाले शमशेरे बहादुर सतगुरु श्री गुरु गोबिंद सिंह साहब सच्चे पातशाह जी महाराज जी विसंबरदास हरगोपाल ते होर सिखां नूं उपदेश दे रहे ने। गरीब नवाज पातशाह जी ने 101 अरदासां दसियां ने कि किस किस समय गुरसिख ने अकाल पुरख परमेश्वर दे चरणां विच अरदास जोदड़ी बेनती करनी है। उत्थे नाल सतगुरां ने होर भी बहुत सारे कीमती बचन दसे हन कि गुरसिख ने कदे होका नहीं भरना, परमेश्वर दे हुक्म दे विच भाणे विच रहना और खौंदियां वेले ना हसना है ते ना ही कोई दुनियावी संसारी भैड़े बचन करने हन। और इसे तरह महाराज सच्चे पातशाह जी ने होर भी बहुत सारे बचन दसे ने कि एकांत विच बैठ के गुरसिख ने भजन करना है। जदों भी समां बने एकांतमई माहौल विच बैठ के साधना विच बैठना है और गुरमंत्र दी कमाई करनी। जिहड़े साडे अपान वायु है इस अपान वायु द्वारा जिहड़ी साडी नासका विचों वायु निकलदी है इहनूं अपान वायु कहिंदे हन। इस वायु द्वारा परमेश्वर दा सिमरन करना है। शहीद भाई मनी सिंह जी ने सिखां दी भगत माला विच बड़े सुंदर बचन कहे ने। सिमरन करन दा तरीका उन्होंने दस्या है कि जदों नासका द्वारा स्वास अंदर जांदा है उदों वाहे शब्द उचारण करना है और जदों स्वास नासका द्वारा बाहर आउंदा उदों गुरु शब्द उचारण करना है। इहदा वाहे गुरु शब्द दा जाप करना है। गुरसिख ने अपने स्वासां द्वारा यह हुक्म गुरु कलगीधर पातशाह जी महाराज पंथ दे वाली सतगुरां ने भी किया है। सतगुरां दे पावन पवित्र वचन आपां पिछे सरवण किते ने। हुण ध्यान सिंह माजरी जिन्हें विसंबरदास दे लड़के हरगोपाल दे कोलों गुरु साहब का वचन खरीदिया सी क्योंकि उन्हूं 600 रुपया चाहिदा सी। भाई ध्यान सिंह ने वह वचन खरीदण वास्ते 600 रुपया इहनूं दे दिता सी। तो जिवें भाई ध्यान सिंह नूं गुरु कलगीधर पातशाह जी बख्शिश कर रहे ने, आओ मन बिरतियां एकागर करके सतगुरां दा पवित्र इतिहास सरवण करिए। साहिबे कमाल गुरु कलगीधर जी दे पवित्र चरणां दा ध्यान अपने हिरदयां विच धारण करदे होयां गुरु चरणां विच हाजरी लवाउंदिआं आखो जी सतनाम
श्री वाहे गुरु साहिब जीओ।
सतनाम
श्री वाहे गुरु साहिब जीओ। दोहेरा ध्यान सिंह गुर शब्द पर ਦੀਨਾ ਸਭ ਘਰ ਵਿੱਚ।
ਭਾਈ ਸਾਹਿਬ ਭਾਈ ਧਿਆਨ ਸਿੰਘ ਮਾਜਰੀ ਨੇ ਜਦੋਂ ਹਰਗੋਪਾਲ ਕੋਲੋਂ ਬਚਨ ਲਿਆ ਸੀ ਗੁਰੂ ਸਾਹਿਬ ਦਾ, ਤੇ ਉਸ ਵੇਲੇ ਬਚਨ ਲੈਣ ਵਾਸਤੇ ਖਰੀਦਣ ਸਮੇਂ ਭਾਈ ਸਾਹਿਬ ਭਾਈ ਧਿਆਨ ਸਿੰਘ ਜੀ ਨੇ ਆਪਣਾ ਸਾਰਾ ਘਰ ਵੇਚ ਦਿੱਤਾ ਸੀ। ਘਰ ਬਾਰ ਵੇਚ ਕੇ ਜਿੰਨਾ ਪੈਸਾ ਮਿਲਿਆ ਸੀ 600 ਰੁਪਈਆ, ਉੱਤੋਂ 5 ਰੁਪਈਏ ਵੱਧ ਉਹ ਹਰਗੋਪਾਲ ਨੂੰ ਦੇ ਦਿੱਤੇ ਸਨ। ਏਦਾਂ ਗੁਰੂ ਸਾਹਿਬ ਜੀ ਦਾ ਬਚਨ ਲਿਆ ਸੀ ਭਾਈ ਧਿਆਨ ਸਿੰਘ ਨੇ। ਹਾਂਜੀ,
ਪਾਸੀ ਬੈਠਾ ਪੁੱਛਿਆ ਕੋ ਸਿੱਖਾ ਤੂੰ ਚੇਤ।
ਇਹੋ ਜਿਹਾ ਗੁਰਮੁਖ ਪਿਆਰਾ ਸੀ ਭਾਈ ਧਿਆਨ ਸਿੰਘ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿੱਚ ਹੀ ਬੈਠਾ ਸੀ, ਕਲਗੀਧਰ ਦੇ ਕੋਲ ਹੀ, ਜਿੱਥੇ ਕਿਉਂਕਿ ਹਰਗੋਪਾਲ ਜਦੋਂ ਆਇਆ ਸਤਿਗੁਰਾਂ ਦੇ ਕੋਲ ਆਪਣੇ ਪਿਤਾ ਬਿਸੰਬਰ ਦਾਸ ਨੂੰ ਨਾਲ ਲੈ ਕੇ, ਤੇ ਬਿਸੰਬਰ ਦਾਸ ਰਸਤੇ ਚੋਂ ਧਿਆਨ ਸਿੰਘ ਨੂੰ ਵੀ ਨਾਲ ਲੈ ਕੇ ਆਏ ਸਨ। ਤੋ ਧਿਆਨ ਸਿੰਘ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ ਹੈ। ਕਲਗੀਧਰ ਪਾਤਸ਼ਾਹ ਕਹਿੰਦੇ, ਹਾਂ ਭਾਈ ਸਿੱਖਾ, ਦੱਸ ਤੇਰੇ ਮਨ ਚ ਕੀ ਖਿਆਲ ਹੈ, ਤੂੰ ਆਪਣੇ ਚਿੱਤ ਦੀ ਗੱਲ ਸਾਨੂੰ ਦੱਸਣਾ ਕਰ।
ਧਿਆਨ ਸਿੰਘ ਗੁਰ ਸ਼ਬਦ ਸੁਣ ਬੋਲਾ ਬਚਨ ਰਸਾਲ।
ਧਿਆਨ ਸਿੰਘ ਨੇ ਜਦੋਂ ਸਤਿਗੁਰੂ ਜੀ ਦੇ ਬਚਨ ਸੁਣੇ ਤੇ ਬੜੇ ਪਿਆਰ ਨਾਲ ਰਸ ਭਰੇ ਬੋਲ ਬੋਲਿਆ। ਧਿਆਨ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ,
ਮੇਰੀ ਸਿੱਖੀ ਦ੍ਰਿੜ ਭਏ ਸਤਿਗੁਰ ਹੋਏ ਕਿਰਪਾਲ।
ਹੱਥ ਜੋੜ ਕੇ ਕਹਿਣ ਲੱਗਾ ਧਿਆਨ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ, ਮੇਰੀ ਸਿੱਖੀ ਦ੍ਰਿੜ ਰਹੇ, ਪੱਕੀ ਰਹੇ, ਮੇਰੀ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ, ਜੇ ਤੁਸੀਂ ਟੁੱਟੇ ਹੋ ਤੇ ਮੇਰੇ ਤੇ ਕਿਰਪਾ ਕਰੋ ਕਿ ਮੇਰੇ ਅੰਦਰ ਜਿਹੜਾ ਸਿੱਖੀ ਸਿਦਕ ਹੈ, ਸਿੱਖੀ ਦਾ ਭਰੋਸਾ ਹੈ, ਉਹ ਮਹਾਰਾਜ ਜੀ ਮੇਰੇ ਹਿਰਦੇ ਚ ਦ੍ਰਿੜ ਹੋ ਕੇ ਪਰਪੱਕ ਹੋ ਕੇ ਰਹੇ।
ਜਾਂ ਦਿਨ ਸੇਵਾ ਜਾਂ ਦਿਨ ਸੌਦਾ ਹਮ ਕੀਆ ਸੁਣੇ ਸ਼੍ਰੀ ਪ੍ਰਭ ਦਿਆਲ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਸ ਦਿਨ ਮੈਂ ਸੌਦਾ ਕੀਤਾ ਸੀ, ਯਾਨੀ ਕਿ ਹਰਗੋਪਾਲ ਜਦੋਂ ਮੇਰੇ ਕੋਲ ਆਇਆ ਸੀ ਤੇ ਤੁਹਾਡਾ ਬਚਨ ਸੀ ਇਹਦੇ ਪਿਤਾ ਪ੍ਰਤੀ ਕੀਤਾ ਹੋਇਆ ਭਾਵ ਦਾ, ਪ੍ਰੇਮ ਦਾ, ਤੇ ਮਹਾਰਾਜ ਜਿਸ ਦਿਨ ਮੈਂ ਇਹ ਸੌਦਾ ਦਿਆਲੂ ਪ੍ਰਭੂ ਸੱਚੇ ਪਾਤਸ਼ਾਹ ਜੀ ਕੀਤਾ ਸੀ,
ਹਰਗੋਪਾਲ ਬੇਚਿਤ ਬਯੋ ਮੋਕੋ ਕਿਓ ਨਿਹਾਲ।
ਮਹਾਰਾਜ ਸੌਦਾ ਕਰਨ ਸਮੇਂ ਮੈਂ 600 ਰੁਪਈਆ ਦਿੱਤਾ ਸੀ ਹਰਗੋਪਾਲ ਨੂੰ, 5 ਰੁਪਈਏ ਉੱਤੇ ਦਿੱਤੇ ਸਨ, ਤੇ ਬਦਲੇ ਵਿੱਚ ਜਿਹੜਾ ਆਪ ਜੀ ਦਾ ਕੀਤਾ ਹੋਇਆ ਬਚਨ ਸੀ ਉਹ ਹਰਗੋਪਾਲ ਨੇ ਮੈਨੂੰ ਦੇ ਦਿੱਤਾ ਸੀ। ਪਾਤਸ਼ਾਹ ਆਪ ਜੀ ਦਾ ਉਹ ਪਵਿੱਤਰ ਬਚਨ ਪ੍ਰਾਪਤ ਕਰਨ ਤੋਂ ਬਾਅਦ ਉਸੇ ਦਿਨ ਤੋਂ ਮੈਂ ਨਿਹਾਲ ਹੋ ਗਿਆ। ਜਦੋਂ ਆਪ ਜੀ ਦਾ ਬਚਨ ਮੈਨੂੰ ਪ੍ਰਾਪਤ ਹੋਇਆ ਹਰਗੋਪਾਲ ਦੇ ਰਾਹੀਂ, ਮਹਾਰਾਜ ਉਸੇ ਦਿਨ ਤੋਂ ਹੀ ਮੈਂ ਨਿਹਾਲ ਨਿਹਾਲ ਹੋ ਗਿਆ।
ਜੋ ਪਏ ਸਪਤ ਦਿਵਸ ਪਿੱਛੇ ਮੈਂ ਗਇਓ ਖੇਤ ਬਿਕੈ ਅਲ ਜੋਰਤ ਭਇਓ।
ਮਹਾਰਾਜ ਜੀ ਹੁਣ ਮੈਂ ਦੱਸਦਾ ਮੈਂ ਕਿ ਮੈਂ ਨਿਹਾਲ ਕਿਵੇਂ ਹੋਇਆ। ਪਾਤਸ਼ਾਹ ਜੀ ਹਰਗੋਪਾਲ ਤਾਂ ਚਲਾ ਗਿਆ 600 ਰੁਪਈਆ ਲੈ ਕੇ, ਪਿੱਛੋਂ ਆਪ ਜੀ ਦਾ ਬਚਨ ਮੇਰੇ ਕੋਲ ਰਹਿ ਗਿਆ, ਘਰ ਮੈਂ ਆਪਣਾ ਵੇਚ ਦਿੱਤਾ ਸੀ। ਤੇ ਮਹਾਰਾਜ ਇੱਕ ਦਿਨ ਮੈਂ ਆਪਣੇ ਖੇਤਾਂ ਵਿੱਚ ਗਿਆ ਹਲ ਜੋੜਨ ਵਾਸਤੇ। 7 ਦਿਨ ਬਾਅਦ ਮੈਂ ਖੇਤਾਂ ਦੇ ਵਿੱਚ ਹਲ ਜੋੜਨ ਵਾਸਤੇ ਗਿਆ, ਹਲ ਵਾਹੁਣ ਵਾਸਤੇ ਗਿਆ।
ਕਾਢਿਓ ਬਾਹਰ ਜਬ ਸੀ ਯਾਰ ਤਨ ਪ੍ਰਾਪਤ ਮੁਝ ਕਈ ਹਜ਼ਾਰ।
ਮਹਾਰਾਜ ਜੀ ਜਦੋਂ ਮੈਂ ਸਿਆੜ ਕੱਢਣ ਲੱਗਾ ਨਾ, ਹਲ ਵਾਹ ਕੇ ਸਿਆੜ ਕੱਢਿਆ, ਤੇ ਪਾਤਸ਼ਾਹ ਜੀ ਵਿੱਚੋਂ ਥੱਲਿਓ ਕਈ ਹਜ਼ਾਰ ਰੁਪਈਏ ਦੇ ਨਾਲ ਭਰਿਆ ਹੋਇਆ ਮੈਨੂੰ ਇੱਕ ਘੜਾ ਮਿਲਿਆ, ਜਿਹਦੇ ਚ ਹਜ਼ਾਰਾਂ ਰੁਪਈਏ ਪਾਏ ਹੋਏ ਸਨ। ਉਹ ਹਜ਼ਾਰਾਂ ਰੁਪਈਏ ਨਾਲ ਭਰਿਆ ਹੋਇਆ ਖਜ਼ਾਨਾ ਮਹਾਰਾਜ ਸਿਆੜ ਕੱਢਦਿਆਂ, ਖੇਤ ਵਾਹੁੰਦਿਆਂ, ਖੇਤ ਦੇ ਵਿੱਚੋਂ ਮੈਨੂੰ ਪ੍ਰਾਪਤ ਹੋਇਆ।
ਹਿਰਦੇ ਹਰ ਖਿਓਲੀਨ ਖਜ਼ਾਨਾ।
ਮਹਾਰਾਜ ਮੈਂ ਬਹੁਤ ਖੁਸ਼ ਹੋ ਕੇ, ਬੜਾ ਪ੍ਰਸੰਨ ਹੋ ਕੇ ਜਿਹੜਾ ਉਹ ਖਜ਼ਾਨਾ ਸੀ ਲੈ ਲਿਆ।
ਗੁਰ ਮਹਿਮਾ ਪਰ ਮਨ ਠਹਿਰਾਨਾ।
ਔਰ ਸਤਿਗੁਰੂ ਦੀ ਮਹਿਮਾ ਦੇ ਉੱਤੇ ਆਪਣਾ ਮਨ ਠਹਿਰਾਇਆ ਕਿ ਇਹ ਸਾਰੀ ਮਹਿਮਾ ਗੁਰੂ ਕੇ ਬਚਨਾਂ ਦੀ ਹੈ। ਜਿਹੜਾ ਸਤਿਗੁਰਾਂ ਦਾ ਬਚਨ ਮੈਂ ਲਿਆ ਹੈ ਉਸ ਬਚਨਾਂ ਦੀ ਮਹਿਮਾ ਹੈ, ਇਹ ਸਤਿਗੁਰਾਂ ਦੀ ਮਹਿਮਾ ਹੈ। ਗੁਰੂ ਦੀ ਮਹਿਮਾ ਦੇ ਉੱਤੇ ਮੈਂ ਆਪਣੇ ਮਨ ਦਾ ਨਿਸ਼ਚਾ ਰੱਖਿਆ।
ਘਰ ਮੈਂ ਆਏ ਕਿਹੜਾ ਪ੍ਰਸ਼ਾਦ ਗੁਰ ਦੀਨਾ।
ਮੈਂ ਘਰ ਆਇਆ ਤੇ ਘਰ ਆ ਕੇ ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਔਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਆਪ ਜੀ ਦੇ ਚਰਨਾਂ ਵਿੱਚ ਅਰਦਾਸਾ ਸੋਧਿਆ।
ਭੋਜਨ ਸੇਕੇ ਅਤਿਥਨ ਦੀਨਾ।
ਔਰ ਬਹੁਤ ਸਾਰੇ ਗੁਰਸਿੱਖਾਂ ਨੂੰ ਅਤਿਥੀਆਂ ਨੂੰ ਘਰ ਚ ਬੁਲਾ ਕੇ ਉਹਨਾਂ ਨੂੰ ਲੰਗਰ ਛਕਾਇਆ, ਗੁਰਸਿੱਖਾਂ ਨੂੰ ਸੰਗਤ ਨੂੰ ਸੱਦ ਕੇ ਤਿਨਾਂ ਨੂੰ ਭੋਜਨ ਛਕਾਇਆ।
ਗੁਰ ਦਸੋਂਦ ਗੁਰ ਕੇ ਘਰ ਆਨਾ।
ਔਰ ਜਿਹੜਾ ਆਪ ਜੀ ਦਾ ਦਸਵੰਧ ਸੀ, ਦਸਵੰਧ ਦੀ ਮਾਇਆ ਸੀ, ਉਹ ਵੀ ਮੈਂ ਲਿਆ ਕੇ ਗੁਰੂ ਘਰ ਦੇ ਵਿੱਚ ਆਪ ਜੀ ਦੇ ਚਰਨਾਂ ਚ ਭੇਟ ਕੀਤੀ।
ਗੁਰ ਸਨਮੁਖ ਧਨ ਕੀਨ ਬਿਡਾਨਾ।
ਔਰ ਮਹਾਰਾਜ ਜੀ ਜਿੰਨਾ ਧਨ ਸੀ ਉਹ ਲਿਆ ਕੇ ਆਪ ਜੀ ਦੇ ਚਰਨਾਂ ਵਿੱਚ ਭੇਟ ਕੀਤਾ, ਆਪ ਜੀ ਦੇ ਚਰਨਾਂ ਵਿੱਚ ਅਰਪਣ ਕੀਤਾ ਹੈ।
ਤੁਮਰੀ ਵਾਸਤੇ ਕਹੋ ਸੋ ਕਰੋ, ਖਰਚੋ ਕੈ ਏਠਾਂ ਧਰ ਧਰੋ।
ਮਹਾਰਾਜ ਜਿਹੜੀ ਮਾਇਆ ਮੇਰੇ ਕੋਲ ਵਧੀ ਸੀ ਉਹ ਮਾਇਆ ਵੀ ਹੁਣ ਮੈਂ ਆਪ ਜੀ ਦੇ ਚਰਨਾਂ ਚ ਲੈ ਆਇਆ। ਮੈਂ ਪਹਿਲਾਂ ਦਸਵੰਧ ਵੀ ਆਪ ਜੀ ਨੂੰ ਭੇਟ ਕੀਤਾ, ਹੋਰ ਵੀ ਜਿਹੜੀ ਮਾਇਆ ਸੀ ਜਿਹੜੇ ਪੈਸੇ ਰੁਪਈਏ ਮੈਨੂੰ ਉੱਥੋਂ ਲੱਭੇ ਸਨ ਉਹ ਮੈਂ ਸਭ ਆਪ ਜੀ ਦੇ ਚਰਨਾਂ ਵਿੱਚ ਲੈ ਆਇਆ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੁਸੀਂ ਆਗਿਆ ਕਰੋ ਕਿ ਇਹ ਮੈਂ ਖਰਚਾ ਕਰਾਂ ਕਿ ਜਾਂ ਤੁਹਾਡੇ ਚਰਨਾਂ ਚ ਭੇਟ ਕਰਾਂ ਜਾਂ ਕਿਸੇ ਨੂੰ ਵੰਡ ਦਿਆਂ, ਇਹ ਹੁਣ ਤੁਸੀਂ ਜੋ ਹੁਕਮ ਕਰਨਾ ਮੈਂ ਉਸੇ ਤਰ੍ਹਾਂ ਕਰਾਂਗਾ, ਇਹ ਹੁਣ ਤੁਸੀਂ ਜਿਸ ਤਰ੍ਹਾਂ ਦੀ ਆਗਿਆ ਮੈਨੂੰ ਕਰੋਗੇ ਮੈਂ ਉਸੇ ਤਰ੍ਹਾਂ ਕਰਾਂਗਾ।
ਸੌਦਾ ਸਤਿਗੁਰ ਤੇ ਆਇਓ।
ਮਹਾਰਾਜ ਇਹ ਜਿਹੜਾ ਸੌਦਾ ਸੀ ਆਪ ਜੀ ਕੋਲੋਂ ਮੈਨੂੰ ਪ੍ਰਾਪਤ ਹੋਇਆ, ਮੈਂ ਤਾਂ ਇਹ ਤੁਹਾਡਾ ਖਜ਼ਾਨਾ ਸਮਝ ਕੇ ਪ੍ਰਾਪਤ ਕੀਤਾ ਹੈ, ਇਹ ਜਾਣ ਕੇ ਪ੍ਰਾਪਤ ਕੀਤਾ ਹੈ ਕਿ ਇਹ ਦਾਤ ਜਿਹੜੀ ਮਾਇਆ ਦੀ ਮੈਨੂੰ ਖੇਤਾਂ ਚੋਂ ਮਿਲੀ ਹੈ ਇਹ ਮੇਰੇ ਸਤਿਗੁਰੂ ਗੁਰੂ ਕਲਗੀਧਰ ਨੇ ਮੈਨੂੰ ਬਖਸ਼ੀ ਹੈ।
ਗੁਰ ਦਸੋਂਦ ਮੈਂ ਆਨ ਚੜਾਇਓ।
ਉਸ ਵਾਸਤੇ ਮੈਂ ਜਿਹੜਾ ਦਸਵਾਂ ਹਿੱਸਾ ਸੀ ਦਸਵੰਧ ਦਾ ਉਹ ਵੀ ਮੈਂ ਆਪ ਜੀ ਦੇ ਚਰਨਾਂ ਵਿੱਚ ਲਿਆ ਕੇ ਚੜਾਇਆ, ਆਪ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਹੈ।
ਮਸਤਕ ਟੇਕ ਗਏ ਮੈਂ ਤਵੈ।
ਮੈਂ ਆਪ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉਸ ਵੇਲੇ ਤਾਂ ਚਲਾ ਗਿਆ ਸੀ, ਉਦੋਂ ਮਹਾਰਾਜ ਦਸਵੰਧ ਦੀ ਮਾਇਆ ਆਪ ਜੀ ਦੇ ਚਰਨਾਂ ਚ ਭੇਟ ਕਰਕੇ ਉਸ ਦਿਨ ਮੈਂ ਚਲਾ ਗਿਆ ਸੀ।
ਉਚਿਤ ਕਰਮ ਮੈਂ ਧਨ ਦੀ ਉਸ ਸਭੈ।
ਔਰ ਜਿਹੜੀ ਉਹ ਮਾਇਆ ਮੈਨੂੰ ਮਿਲੀ ਸੀ ਮੈਂ ਯੋਗ ਕੰਮਾਂ ਵਿੱਚ ਖਰਚ ਕੀਤੀ। ਤੁਸੀਂ ਕਿਹਾ ਭਾਈ ਇਹ ਮਾਇਆ ਤੇਰੀ ਹੈ, ਤੇ ਮਹਾਰਾਜ ਉਹ ਜਿਹੜੇ ਰੁਪਈਏ ਸਨ ਮੈਂ ਯੋਗ ਕੰਮਾਂ ਵਿੱਚ ਜਿਹੜੇ ਚੰਗੇ ਕੰਮ ਸਨ ਭਲੇ ਦੇ ਕੰਮ ਸਨ ਉਹਨਾਂ ਦੇ ਵਿੱਚ ਉਹ ਮਾਇਆ ਨੂੰ ਖਰਚ ਕੀਤਾ।
ਭਲੋ ਭਇਓ ਇਹ ਸਿੱਖ ਹੈ ਸਨਮੁਖ।
ਮਹਾਰਾਜ ਜੀ ਭਲਾ ਹੋਇਆ ਕਿ ਆਹ ਜਿਹੜਾ ਸਿੱਖ ਹੈ ਆਪ ਜੀ ਦੇ ਚਰਨਾਂ ਵਿੱਚ ਹੁਣ ਸਨਮੁਖ ਹੋ ਗਿਆ, ਯਾਨੀ ਕਿ ਹਰ ਗੋਪਾਲ ਜਿਹੜਾ ਪਹਿਲਾਂ ਆਪ ਜੀ ਤੋਂ ਵੇਮੁਖ ਹੋ ਕੇ ਮੁੜਿਆ ਸੀ ਹੁਣ ਆਪ ਜੀ ਦੇ ਚਰਨਾਂ ਵਿੱਚ ਸਨਮੁਖ ਹੋ ਕੇ ਆ ਗਿਆ।
ਸ਼ਰਨੀ ਤੁਮਰੀ ਆਇਓ ਗੁਰਮੁਖ।
ਮਹਾਰਾਜ ਤੁਹਾਡੀ ਸ਼ਰਨ ਵਿੱਚ ਆ ਗਿਆ, ਗੁਰਮੁਖ ਬਣ ਕੇ ਤੁਹਾਡੀ ਸ਼ਰਨ ਵਿੱਚ ਪੈ ਗਿਆ ਹੈ।
ਸੁਣ ਸਤਿਗੁਰ ਸ਼੍ਰੀ ਮੁਖ ਤੇ ਕਹਿਓ, ਧਿਆਨ ਸਿੰਘ ਸਿੱਖ ਸਿੱਧ ਕੀ ਲਇਓ।
ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਧਿਆਨ ਸਿੰਘ ਤੈਨੂੰ ਅਸੀਂ ਸਿਦਕੀ ਸਿੱਖ ਜਾਣਿਆ, ਤੂੰ ਸਾਡਾ ਸਿਦਕੀ ਸਿੱਖ ਹੈ, ਤੇਰੇ ਮਨ ਚ ਸਾਡੇ ਪ੍ਰਤੀ ਕਿੰਨਾ ਭਰੋਸਾ ਤੇ ਵਿਸ਼ਵਾਸ, ਵਿਸ਼ਵਾਸ ਕਰਕੇ ਹੀ 600 ਰੁਪਈਆ ਆਪਣਾ ਘਰ ਘਾਟ ਸਭ ਕੁਝ ਵੇਚ ਕੇ ਤੇ 600 ਰੁਪਈਆ ਦੇ ਕੇ ਗੁਰੂ ਦਾ ਬਚਨ ਲਿਆ, ਉਹ ਸਿਦਕ ਦੀ ਗੱਲ ਹੀ ਹੈ ਨਾ, ਇਹ ਤਾਂ ਭਰੋਸੇ ਦੀ ਗੱਲ ਹੈ, ਤੇਰੇ ਉਸ ਸਿਦਕ ਦੇ ਬੇੜੇ ਬੰਨੇ ਲੱਗੇ ਨੇ, ਤੇਰੇ ਸਿਦਕ ਨੇ ਤੈਨੂੰ ਨਿਹਾਲ ਕੀਤਾ ਹੈ, ਹੇ ਧਿਆਨ ਸਿੰਘ ਤੈਨੂੰ ਅਸੀਂ ਆਪਣਾ ਸਿਦਕੀ ਸਿੱਖ ਜਾਣਿਆ ਹੈ।
ਦੋਏਰਾ ਚੂਕ ਮੋਕ ਸਿੱਖ ਰੋਕ ਦੁੱਖ ਬਿਸਨ ਥਾਨ ਤੋਏ ਲੀਨ।
ਮਹਾਰਾਜ ਜੀ ਕਹਿੰਦੇ ਆ ਜਿਹੜਾ ਸਿੱਖ ਸਾਡੇ ਕੋਲੋਂ ਭੁੱਲ ਚੁੱਕ ਕਰਕੇ ਬੇਮੁਖ ਹੋ ਗਿਆ ਸੀ, ਮਹਾਰਾਜ ਜੀ ਕਹਿੰਦੇ ਹੁਣ ਇਹਦੀ ਜਿਹੜੀ ਬੇਮੁਖਤਾਈ ਆ ਉਹ ਖਤਮ ਹੋ ਗਈ, ਇਹਦੇ ਜਿਹੜੇ ਦੁੱਖ ਨੇ ਹੁਣ ਮੂਕ ਖਤਮ ਹੋ ਗਏ ਨੇ, ਮੁੱਕ ਗਏ ਨੇ, ਇਹਦੇ ਦੁੱਖ ਰੁਕ ਗਏ ਨੇ। ਬਿਸ਼ਨ ਥਾਨ ਤੁਹੇ ਲੀਨ, ਬਿਸ਼ਨ ਦਾ ਮਤਲਬ ਹੁੰਦਾ ਵੱਡਾ, ਕਹਿੰਦੇ ਤੈਨੂੰ ਹੁਣ ਵੱਡੀ ਥਾਂ ਦੀ ਪ੍ਰਾਪਤੀ ਹੋਈ, ਯਾਨੀ ਕਿ ਤੈਨੂੰ ਬੈਕੁੰਠ ਦੀ ਪ੍ਰਾਪਤੀ ਹੋਵੇਗੀ।
ਗਿਰਾ ਪਰਾ ਸਨਮੁਖ ਖਰਾ ਨਾ ਟੂਟਾ ਨਾ ਈਨ।
ਹੁਣ ਸਾਡੀ ਸ਼ਰਨ ਵਿਚ ਗਿਰਾ ਪਰਾ ਡਿੱਗ ਪਿਆ, ਸਨਮੁਖ ਹੋ ਕੇ ਖਰਾ ਹੋ ਗਿਆ, ਹੁਣ ਇਹ ਨਾ ਟੁੱਟਿਆ ਰਿਹਾ ਤੇ ਨਾ ਹੀ ਹੀਣਾ ਰਿਹਾ। ਹੁਣ ਇਹ ਸਾਡੀ ਸ਼ਰਨ ਵਿਚ ਆ ਕੇ, ਸਾਡੀ ਸ਼ਰਨ ਵਿਚ ਟਹਿ ਕੇ ਸਾਡਾ ਸਿੱਖ ਬਣ ਗਿਆ ਹੈ।
ਸਹਿਜ ਧਾਰੀਆ ਆਦ ਸਿੱਖ ਗੁਰੂ ਨਾਨਕ ਕੀ ਛਾਪ।
ਮਹਾਰਾਜ ਜੀ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਤੱਕ ਜਿਹੜੇ ਪਹਿਲਾਂ ਸਿੱਖ ਸਨ ਉਹ ਸਹਿਜ ਧਾਰੀਏ ਸਿੱਖ ਸਨ। ਸਹਿਜ ਧਾਰੀਆ ਸਿੱਖ ਉਹਨੂੰ ਕਿਹਾ ਜਾਂਦਾ, ਉਹਦਾ ਕੇਸਾ ਧਾਰੀ ਹੁੰਦਾ। ਜਿਹੜਾ ਸਹਿਜ ਧਾਰੀ ਸਿੱਖ ਵੀ ਹੁੰਦਾ ਉਹ ਕੇਸਾ ਧਾਰੀ ਸਾਬਤ ਸੂਰਤ ਹੁੰਦਾ। ਮਹਾਰਾਜ ਜੀ ਕਹਿੰਦੇ ਪਹਿਲਾਂ ਉਸ ਸਿੱਖ ਦੇ ਉੱਤੇ ਸਹਿਜ ਧਾਰੀ ਸਿੱਖ ਦੀ ਵੀ ਇਹ ਸਹਿਜ ਮਤ ਦਾ ਧਾਰਨੀ ਹੈ, ਏਦਾਂ ਦੀ ਛਾਪ ਪਹਿਲਾਂ ਸਿੱਖ ਦੇ ਉੱਤੇ ਲੱਗੀ ਹੋਈ ਸੀ।
ਮੁਸਕਾਵਤ ਮੁਖ ਬੋਰੇ ਉਚਾਰਾ ਧਿਆਨ ਸਿੰਘ ਤੂੰ ਸਿੱਖ ਹਮਾਰਾ। ਕਲਗੀ ਧਰਤੇ ਸੁਣ ਕਰ ਕਾਨਾ ਹੱਥ ਜੋੜ ਕਰ ਸਿੱਖ ਬਖਾਨਾ।
ਸਹਿਜ ਧਾਰੀਆ ਆਦ ਸਿੱਖ ਗੁਰ ਨਾਨਕ ਕੀ ਛਾਪ, ਖੰਡੇ ਪਾਹਲ ਹਤਨ ਕੋ ਤੁਰਕਨ ਸਿੰਘਨ ਤਾਪ। ਮਹਾਰਾਜ ਸੱਚੀ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਅਸੀਂ ਦਸਵੇਂ ਜਾਮੇ ਦੇ ਵਿੱਚ ਖੰਡੇ ਦੀ ਪੌਲ ਚੁਕਾ ਕੇ ਜਿਹੜਾ ਉਹ ਪਹਿਲਾਂ ਸਹਿਜ ਧਾਰੀ ਸਿੱਖ ਗਿਣਿਆ ਜਾਂਦਾ ਸੀ ਹੁਣ ਉਹਨੂੰ ਸਿੰਘ ਕਿਹਾ ਜਾਂਦਾ ਹੈ। ਸਾਡੇ ਵੱਤੋਂ ਜਦੋਂ ਅਸੀਂ ਖੰਡੇ ਦੀ ਪੌਲ ਚੁਕਾ ਦਿੱਤੀ ਸਿੱਖ ਤੋਂ ਅਸੀਂ ਸਿੰਘ ਬਣਾ ਦਿੱਤਾ। ਪਹਿਲਾਂ ਸਿੱਖ ਕਿਹਾ ਜਾਂਦਾ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ। ਜਦੋਂ ਅਸੀਂ ਖੰਡੇ ਦੀ ਪੌਲ ਚੁਕਾ ਕੇ ਦੁਸ਼ਟਾਂ ਤੇ ਤੁਰਕਾਂ ਦਾ ਨਾਸ ਕਰਨ ਵਾਸਤੇ ਆਪਣਾ ਖਾਲਸਾ ਸਾਗ ਦਿੱਤਾ, ਹੁਣ ਇਹਦਾ ਨਾਂ ਸਿੰਘ ਥਾਪ ਦਿੱਤਾ ਹੈ, ਹੁਣ ਅਸੀਂ ਇਹਨੂੰ ਸਿੰਘ ਥਾਪ ਕੇ ਸਿੰਘ ਬਣਾ ਦਿੱਤਾ ਹੈ।
ਜੋ ਪਏ ਸਿਦਕੀ ਸਿੱਖ ਹੱਦ ਤੂੰ ਮੇਰਾ।
ਤੂੰ ਮੇਰਾ ਸਿਦਕੀ ਸਿੱਖ ਹੈ ਧਿਆਨ ਸਿੰਘ, ਤੇਰੇ ਮਨ ਦੇ ਵਿੱਚ ਸਾਡਾ ਸਿਦਕ ਹੈ, ਭਰੋਸਾ ਹੈ, ਤੂੰ ਸਿਦਕ ਦੀ ਹੱਦ ਵਿਖਾਈ ਹੈ, ਤੇਰੇ ਅੰਦਰ ਸਿਦਕ ਦੀ ਹੱਦ ਸੀ ਜਿੱਦਾਂ ਦਾ ਤੂੰ ਸਾਡੇ ਬਚਨਾਂ ਦੀ ਪਾਲਣਾ ਕੀਤੀ ਹੈ।
ਮੋ ਚਰਨਨ ਮੈਂ ਪ੍ਰੇਮ ਘਨੇਰਾ।
ਮੇਰੇ ਚਰਨਾਂ ਵਿੱਚ ਤੇਰੇ ਮਨ ਚ ਬੜਾ ਭਾਰੀ ਪ੍ਰੇਮ ਹੈ, ਤੇਰੇ ਹਿਰਦੇ ਵਿੱਚ ਮੇਰੇ ਚਰਨਾਂ ਪ੍ਰਤੀ ਭਾਰੀ ਪ੍ਰੇਮ ਤੇ ਭਾਵਨਾ ਹੈ।
ਮੁਸਕਾਵਤ ਮੁਖ ਬੋਰੇ ਉਚਾਰਾ ਧਿਆਨ ਸਿੰਘ ਤੋਂ ਸਿੱਖ ਹਮਾਰਾ।
ਸਤਿਗੁਰੂ ਜੀ ਦੁਬਾਰਾ ਫੇਰ ਮੁਸਕੁਰਾਏ ਤੇ ਮੁਸਕਰਾ ਕੇ ਕਹਿੰਦੇ ਧਿਆਨ ਸਿੰਘ ਤੂੰ ਸਾਡਾ ਸਿੱਖ ਹੈ। ਇੱਕ ਵਾਰੀ ਕਹਿ ਕੇ ਚੁੱਪ ਕਰ ਗਏ, ਦੁਬਾਰਾ ਮੁਸਕੁਰਾਏ ਤੇ ਮੁਸਕਰਾ ਕੇ ਫਿਰ ਕਹਿੰਦੇ ਧਿਆਨ ਸਿੰਘ ਤੂੰ ਸਾਡਾ ਸਿੱਖ ਹੈ।
ਜੋ ਚਿਤ ਇੱਛਾ ਜਾਚੋ ਪਿਆਰੇ।
ਜੋ ਤੇਰੇ ਮਨ ਵਿੱਚ ਇੱਛਾ ਹੈ ਉਹ ਮੰਗ ਲੈ, ਜੋ ਵੀ ਤੇਰੇ ਚਿੱਤ ਵਿੱਚ ਇੱਛਾ ਹੈ, ਜੋ ਤੂੰ ਆਪਣੇ ਮਨ ਚ ਕਾਮਨਾ ਕਰਦਾ ਉਹ ਤੂੰ ਸਾਡੇ ਕੋਲੋਂ ਮੰਗ ਲੈ।
ਸਿਦਕ ਬਚਨ ਕਾ ਪ੍ਰੇਮ ਉਦਾਰੇ।
ਤੇਰੇ ਅੰਦਰ ਸਾਡੇ ਬਚਨਾਂ ਪ੍ਰਤੀ ਸਿਦਕ ਹੈ, ਤੈਨੂੰ ਅਸੀਂ ਪ੍ਰੇਮ ਦਾ ਬਚਨ ਵੀ ਦਿੱਤਾ ਹੋਇਆ, ਭਾਵ ਦਾ ਬਚਨ ਵੀ ਦਿੱਤਾ ਹੋਇਆ ਹੈ, ਇਸ ਕਰਕੇ ਜੋ ਤੇਰੇ ਮਨ ਦੀ ਇੱਛਾ ਹੈ ਉਹ ਸਾਡੇ ਕੋਲੋਂ ਮੰਗ ਲੈ।
ਕਲਗੀ ਧਰ ਤੇ ਸੁਣ ਕਰ ਕਾਨਾ ਹੱਥ ਜੋੜ ਕਰ ਸਿੱਖ ਬਖਾਨਾ।
ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਇਹਨੇ ਹੱਥ ਜੋੜੇ, ਧਿਆਨ ਸਿੰਘ ਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਸ਼੍ਰੀ ਪ੍ਰਭ ਬੋ ਚਿੰਤਾ ਮਨ ਮੇਰੇ।
ਧਿਆਨ ਸਿੰਘ ਕਹਿਣ ਲੱਗਾ, ਸਤਿਗੁਰੂ ਜੀ ਮੇਰੇ ਮਨ ਵਿੱਚ ਇੱਕ ਗੱਲ ਦੀ ਬੜੀ ਭਾਰੀ ਚਿੰਤਾ ਹੈ, ਇੱਕ ਗੱਲ ਦਾ ਮੇਰੇ ਮਨ ਵਿੱਚ ਬੜਾ ਭਾਰੀ ਫਿਕਰ ਹੈ।
ਅਬ ਤੁਮ ਬਖਸ਼ੋ ਆਪਣਾ ਅਗੇਰੇ।
ਮਹਾਰਾਜ ਜੀ ਕਿਰਪਾ ਕਰੋ, ਹੁਣ ਜਿਹੜਾ ਅਗਲਾ ਆਉਣ ਵਾਲਾ ਸਮਾਂ ਉਹਦੇ ਵਿੱਚ ਆਪ ਜੀ ਆਪਣੇ ਸਿੱਖਾਂ ਤੇ ਬਖਸ਼ਿਸ਼ ਰੱਖਿਆ ਜੇ, ਆਪਣੇ ਸਿੱਖਾਂ ਨੂੰ ਬਖਸ਼ਿਸ਼ ਕਰਿਆ ਜੇ।
ਅਬੈ ਸਿੱਖ ਮੁਰਝਾਵਤ ਐਸੇ।
ਮਹਾਰਾਜ ਵੇਖੋ ਹੁਣ ਤੁਹਾਡੇ ਹੁੰਦਿਆਂ ਵੀ ਆ ਹਰਗੋਪਾਲ ਕਿਵੇਂ ਮੁਰਝਾ ਗਿਆ, ਇਹ ਬੇਮੁਖ ਹੋ ਗਿਆ ਸੀ ਨਾ ਹਰਗੋਪਾਲ, ਗੁਰੂ ਸਾਹਿਬ ਦੀ ਕਿਰਿਆ ਵੇਖ ਕੇ ਇਹਨੇ ਸਿਦਕ ਹੀ ਛੱਡ ਦਿੱਤਾ ਸੀ, ਤੇ ਤੁਹਾਡਾ ਬਚਨ ਮਹਾਰਾਜ ਜੀ ਨੇ ਵੇਚਣ ਤੱਕ ਤਿਆਰ ਹੋ ਗਿਆ। ਮਹਾਰਾਜ ਤੁਹਾਡੇ ਹੁੰਦਿਆਂ ਵੇਖੋ ਏਦਾਂ ਹਰਗੋਪਾਲ ਵਰਗਾ ਸਿੱਖ, ਜਿਹੜਾ ਪਿਓ ਵੀ ਗੁਰੂ ਘਰ ਦਾ ਸਿੱਖ ਸੀ, ਮਹਾਰਾਜ ਏਦਾਂ ਬੇਸਿਦਕਿਆ ਹੋ ਗਿਆ, ਇਹਨੇ ਸਿਦਕ ਤਿਆਗ ਦਿੱਤਾ, ਭਰੋਸਾ ਤਿਆਗ ਦਿੱਤਾ। ਸਤਿਗੁਰੂ ਜਦੋਂ ਤੁਸੀਂ ਚਲੇ ਜਾਓਗੇ ਤੁਹਾਡੇ ਜਾਣ ਤੋਂ ਬਾਅਦ ਵੀ ਸਿੱਖ ਹੋਣਗੇ ਫਿਰ ਉਹਨਾਂ ਦਾ ਕੀ ਬਣੇਗਾ
ਪਿੱਛੇ ਸਿਦਕ ਹੋਏ ਦ੍ਰਿੜ ਕੈਸੇ
ਮਹਾਰਾਜ ਜਿਹੜੇ ਬਾਅਦ ਵਿੱਚ ਸਿੱਖ ਹੋਣਗੇ ਉਹਨਾਂ ਅੰਦਰ ਫਿਰ ਕਿਵੇਂ ਸਿਦਕ ਹੋਵੇਗਾ ਜੇ ਤੁਹਾਡੇ ਹੁੰਦਿਆਂ ਹੀ ਸਿੱਖਾਂ ਦੇ ਅੰਦਰ ਇਸ ਤਰ੍ਹਾਂ ਸਿਦਕ ਡੋਲਣ ਲੱਗ ਪਿਆ ਤੇ ਤੁਹਾਡੇ ਜਾਣ ਤੋਂ ਬਾਅਦ ਮਹਾਰਾਜ ਸਿੱਖਾਂ ਅੰਦਰ ਸਿਦਕ ਕਿਵੇਂ ਰਹੇਗਾ
ਇਸ ਹਿੱਤ ਜਾ ਚੋ ਆਪ ਅਗਾਰੇ ਦਿਓ ਸਿੱਖਣ ਕੋ ਸਿਦਕ ਉਦਾਰੇ
ਕਰਕੇ ਮਹਾਰਾਜ ਜੀ ਮੈਂ ਆਪ ਜੀ ਦੇ ਚਰਨਾਂ ਚ ਹੱਥ ਜੋੜ ਕੇ ਮੰਗਦਾ ਕਿ ਆਉਣ ਵਾਲੇ ਸਮੇਂ ਵਿੱਚ ਜਿੰਨੇ ਸਿੱਖ ਹੋਣ ਤੁਹਾਡੇ ਸਿਦਕ ਦੇ ਧਾਰਨੀ ਹੋਣ ਮਹਾਰਾਜ ਹੋਰ ਮੈਨੂੰ ਵੇਖੋ ਸਿੱਖ ਮੰਗਦੇ ਨੇ ਤੇ ਪਰਉਪਕਾਰ ਵਾਸਤੇ ਹੀ ਮੰਗਦੇ ਨੇ ਧਿਆਨ ਸਿੰਘ ਕੁਝ ਵੀ ਮੰਗ ਸਕਦਾ ਸੀ ਪਰ ਉਹਨੇ ਮੰਗ ਕੀ ਕੀਤੀ ਕਹਿੰਦਾ ਸਤਿਗੁਰੂ ਜਿੰਨੇ ਸਿੱਖ ਹੋਣ ਸਭ ਦੇ ਅੰਦਰ ਤੁਹਾਡਾ ਸਿਦਕ ਹੋਵੇ ਤੁਹਾਡਾ ਭਰੋਸਾ ਹੋਵੇ ਇਹ ਬਖਸ਼ਿਸ਼ ਇਹ ਰਹਿਮਤ ਆਪ ਦੀ ਕਿਰਪਾ ਕਰਕੇ ਕਰੋ
ਹੱਸ ਕਰ ਸ਼੍ਰੀ ਮੁਖ ਤਵੈ ਬਖਾਨਾ
ਸਤਿਗੁਰੂ ਗੁਰੂ ਕਲਗੀਧਰ ਜੀ ਮੁਸਕਰਾ ਪਏ ਤੇ ਹੱਸ ਕੇ ਉਸ ਵਕਤ ਬੋਲੇ
ਧਿਆਨ ਸਿੰਘ ਸੁਣ ਅਗਲ ਭਾਣਾ
ਮਹਾਰਾਜ ਜੀ ਕਹਿੰਦੇ ਧਿਆਨ ਸਿੰਘ ਸੁਣ ਜਿਹੜਾ ਅਗਲਾ ਭਾਣਾ ਵਰਤਣਾ ਹੈ
ਸਿੰਧ ਲਸਨ ਮੁਕਤਾ ਅਰ ਹੀਰਾ
ਕਹਿੰਦੇ ਜਿਹੜੇ ਸਿੰਘ ਨੇ ਨਾ ਸਾਡੇ ਸਿੰਘ ਪਿਆਰ ਭਰੇ ਨਾਲ ਰੰਗ ਦੇ ਵਿੱਚ ਰੰਗੇ ਹੋਏ ਜਿਵੇਂ ਸਮੁੰਦਰ ਦੇ ਵਿੱਚ ਮੋਤੀ ਤੇ ਹੀਰੇ ਹੁੰਦੇ ਨੇ ਲਸਣ ਕੀ ਖਾਨ ਕਹਿੰਦੇ ਨੇ ਜਿਵੇਂ ਕੀਮਤੀ ਹੀਰਿਆਂ ਤੇ ਮੋਤੀਆਂ ਦੀ ਜਿਹੜੀ ਖਾਨ ਹੁੰਦੀ ਹੈ ਉਹ ਜਿਹੜੇ ਮੋਤੀ ਹੀਰੇ ਹੁੰਦੇ ਹਨ
ਕਮੀ ਠੋਰ ਮੈਂ ਮੋਲ ਗਹੀਰਾ
ਉਹ ਕਿਸੇ ਵੀ ਜਗ੍ਹਾ ਤੇ ਚਲੇ ਜਾਣ ਉਹਨਾਂ ਦਾ ਮੁੱਲ ਓਨਾ ਹੀ ਰਹਿੰਦਾ ਕਿਸੇ ਵੀ ਸਮੇਂ ਚ ਕਿਸੇ ਵੀ ਜਗ੍ਹਾ ਤੇ ਚਲੇ ਜਾਣ ਉਹਨਾਂ ਮੋਤੀਆਂ ਹੀਰਿਆਂ ਦਾ ਮੁੱਲ ਓਨਾ ਹੀ ਰਹਿੰਦਾ ਉਹਨਾਂ ਦਾ ਮੋਤੀਆਂ ਹੀਰਿਆਂ ਦਾ ਹੀ ਮੁੱਲ ਲੱਗਣਾ ਕੱਚ ਦਾ ਨਹੀਂ ਲੱਗਣਾ ਉਹਨਾਂ ਨੂੰ ਮੋਤੀਆਂ ਹੀਰਿਆਂ ਦੇ ਮੁੱਲ ਹੀ ਖਰੀਦਣ ਵਾਲਿਆਂ ਨੇ ਖਰੀਦਣਾ ਹੈ
ਤਿਉਂ ਪਾਛੇ ਸਿੱਖ ਸਿਦਕੀ ਮੇਰੇ
ਇਸੇ ਤਰ੍ਹਾਂ ਮੇਰੇ ਤੋਂ ਬਾਅਦ ਵੀ ਮੇਰੇ ਸਿੱਖ ਸਿਦਕੀ ਭਰੋਸੇ ਵਾਲੇ ਹੋਣਗੇ ਹੀਰੇ ਉਦੋਂ ਵੀ ਰਹਿਣਗੇ ਇਹ ਮੋਤੀਆਂ ਦੇ ਸਮਾਨ ਉਦੋਂ ਵੀ ਕੀਮਤੀ ਹੋ ਕੇ ਚਮਕਣਗੇ
ਲੱਖੋਂ ਵਧੇ ਵਧੇਰੇ
ਔਰ ਕੇਵਲ ਗਿਣਤੀ ਦੇ ਨਹੀਂ ਲੱਖਾਂ ਦੀ ਗਿਣਤੀ ਚ ਹੋਣਗੇ ਲੱਖਾਂ ਦੀ ਉਹਨਾਂ ਇਹਨਾਂ ਵਿੱਚ ਵਾਧਾ ਹੋਵੇਗਾ ਧਿਆਨ ਸਿੰਘ ਮੇਰੇ ਇਹੋ ਜਿਹੇ ਸਿਦਕੀ ਸਿੱਖ ਹੋਣਗੇ ਕਿ ਜਿਹਨਾਂ ਦੇ ਬੰਦ ਬੰਦ ਕੱਟੇ ਜਾਣਗੇ ਪਰ ਉਹ ਆਪਣਾ ਸਿੱਖੀ ਸਿਦਕ ਨਹੀਂ ਤਿਆਗਣਗੇ ਖੋਪਰ ਲੈ ਜਾਣਗੇ ਆਰਿਆਂ ਨਾਲ ਚੀਰੇ ਜਾਣਗੇ ਚਰਖੜੀਆਂ ਤੇ ਚੜ ਜਾਣਗੇ ਨੇਜਿਆਂ ਤੇ ਝੂਲ ਜਾਣਗੇ ਫਾਂਸੀਆਂ ਤੇ ਚੜ ਜਾਣਗੇ ਪਰ ਉਹ ਆਪਣਾ ਸਿਦਕ ਨਹੀਂ ਤਿਆਗਣਗੇ ਔਰ ਐਸਾ ਇੱਕ ਦੋ ਚਾਰ ਨਹੀਂ ਲੱਖਾਂ ਦੀ ਗਿਣਤੀ ਚ ਇਹੋ ਜਿਹੇ ਮੇਰੇ ਸਿੱਖ ਹੋਣਗੇ ਜਿਹਨਾਂ ਅੰਦਰ ਸਿਦਕ ਰਹੇਗਾ ਜਿਹਨਾਂ ਅੰਦਰ ਗੁਰੂ ਦਾ ਭਰੋਸਾ ਵਿਸ਼ਵਾਸ ਰਹੇਗਾ ਜਿਹੜੇ ਉੱਚੀ ਆਵਾਜ਼ ਵਿੱਚ ਕਹਿਣਗੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਹੇ ਰੱਬ ਜੀ ਹੇ ਪ੍ਰਭੂ ਜੀ ਮੇਰਾ ਸਿਰ ਲੱਥਦਾ ਤਾਂ ਲੱਥ ਜਾਏ ਪਰ ਮੇਰੇ ਅੰਦਰੋਂ ਮੇਰਾ ਸਿਦਕ ਸਿੱਖੀ ਦਾ ਸਿਦਕ ਭਰੋਸਾ ਉਹ ਹਿਰਦੇ ਵਿੱਚੋਂ ਨਾ ਜਾਵੇ
ਦੋਹੇਰਾ ਹਮਰੀ ਤਨ ਕੀ ਸੁਗਤ ਅਸਤ ਰਾਤ ਹੋਏ ਜਾਏ
ਮਹਾਰਾਜ ਜੀ ਕਹਿੰਦੇ ਸਾਡੇ ਸਰੀਰ ਦੀ ਗਤ ਤਾਂ ਐਸੀ ਹੈ ਜਿਵੇਂ ਸੂਰਜ ਹੁੰਦਾ ਨਾ ਤੇ ਸੂਰਜ ਛੁੱਪ ਜਾਂਦਾ ਤੇ ਰਾਤ ਪੈ ਜਾਂਦੀ ਜਦੋਂ ਸੂਰਜ ਚੜਿਆ ਹੁੰਦਾ ਤਾਰੇ ਉਦੋਂ ਵੀ ਹੁੰਦੇ ਨੇ ਆਕਾਸ਼ ਵਿੱਚ ਐਸਾ ਨਹੀਂ ਵੀ ਦਿਨ ਸਮੇਂ ਆਕਾਸ਼ ਚ ਤਾਰੇ ਨਹੀਂ ਹੁੰਦੇ ਫਰਕ ਇੰਨਾ ਹੁੰਦਾ ਵੀ ਸੂਰਜ ਦੀ ਰੋਸ਼ਨੀ ਕਰਕੇ ਤਾਰੇ ਨਜ਼ਰ ਨਹੀਂ ਆਉਂਦੇ ਪਰ ਜਦੋਂ ਸੂਰਜ ਛੱਪ ਜਾਂਦਾ ਤੇ ਰਾਤ ਨੂੰ ਸਾਰੇ ਤਾਰੇ ਚਮਕਣ ਲੱਗ ਪੈਂਦੇ ਨੇ ਮਹਾਰਾਜ ਜੀ ਕਹਿੰਦੇ ਸਾਡੇ ਸਰੀਰ ਦੀ ਗਤ ਸੂਰਜ ਦੇ ਸਮਾਨ ਹੈ ਔਰ ਸਾਡੇ ਸਿੱਖ ਤਾਰਿਆਂ ਦੇ ਸਮਾਨ ਨੇ ਸਾਡੇ ਪ੍ਰਕਾਸ਼ ਕਰਕੇ ਤੁਹਾਨੂੰ ਸਿੱਖ ਨਜ਼ਰ ਨਹੀਂ ਆਉਂਦੇ ਸਿੱਖ ਹੁਣ ਵੀ ਨੇ ਮਹਾਰਾਜ ਜੀ ਕਹਿੰਦੇ ਉਹ ਨਜ਼ਰ ਨਹੀਂ ਆਉਂਦੇ ਪਰ ਜਦੋਂ ਸਾਡਾ ਸਰੀਰ ਛੁੱਪ ਜਾਏਗਾ ਮਹਾਰਾਜ ਜੀ ਕਹਿੰਦੇ ਇਹੀ ਸਿੱਖ ਤਾਰਿਆਂ ਵਾਂਗੂ ਪ੍ਰਕਾਸ਼ ਕਰਨਗੇ ਥਾਂ ਥਾਂ ਤੇ ਗੁਰੂ ਕੀ ਸਿੱਖੀ ਹੋਵੇਗੀ ਔਰ ਇਹਨਾਂ ਅੰਦਰ ਸਿੱਖੀ ਦਾ ਸਿਦਕ ਹੋਵੇਗਾ ਇਹ ਤਾਰਿਆਂ ਦੇ ਸਮਾਨ ਉਸੇ ਤਰ੍ਹਾਂ ਪ੍ਰਕਾਸ਼ਣਗੇ ਹੁਣ ਸਾਡੇ ਕਰਕੇ ਮਹਾਰਾਜ ਜੀ ਕਹਿੰਦੇ ਨਜ਼ਰ ਨਹੀਂ ਆਉਂਦੇ ਜਦੋਂ ਅਸੀਂ ਸਮਾ ਜਾਵਾਂਗੇ ਸਾਡੇ ਤੋਂ ਬਾਅਦ ਤਾਰਿਆਂ ਦੇ ਸਮਾਨ, ਜਿਵੇਂ ਸੂਰਜ ਦੇ ਛੋਪਣ ਤੋਂ ਬਾਅਦ ਤਾਰੇ ਚੜ੍ਹੇ ਹੋਏ ਦਿਸਦੇ ਨੇ, ਏਦਾਂ ਸਾਡੇ ਸਿੱਖ ਸਿੱਖ ਸਿਦਕ ਦੇ ਨਾਲ, ਭਰੋਸੇ ਦੇ ਨਾਲ ਭਰੇ ਹੋਏ ਦਿਸਣਗੇ।
ਕੋਕੇ ਉੱਠਤ ਜਗ ਮੈਂ ਲਸਤ ਤਿਉਂ ਸਿੰਘੀ ਮਮ ਆਏ।
ਜਿਹੜੇ ਮੇਰੇ ਸਿੰਘ ਨੇ, ਜਦੋਂ ਜਗਤ ਦੇ ਵਿੱਚ ਆਉਣ ਵਾਲਾ ਸਮਾਂ ਆਵੇਗਾ, ਉਦੋਂ ਇਹ ਲਸਤ ਲਸ਼ਕਣਗੇ, ਤਾਰਿਆਂ ਦੇ ਸਮਾਨ ਲਸ਼ਕਣਗੇ, ਔਰ ਕੂਕ ਸੁੱਤਾ ਹੋਇਆ ਜਗਤ ਜਾਗ ਪਵੇਗਾ। ਇਹ ਜਾਗ ਪੈਣਗੇ, ਇਹੋ ਜਿਹਾ ਜਾਗਣਗੇ ਕਿ ਇਹਨਾਂ ਮਲੇਛਾਂ ਦਾ ਰਾਜ ਸਦਾ ਵਾਸਤੇ ਖਤਮ ਕਰ ਦੇਣਗੇ।
ਸਿਦਕ ਦੀਆ ਵਿਵਤਾ ਦੇਈ ਵਿਦਿਆ ਦੀਨੀ ਪੂਰ।
ਮਹਾਰਾਜ ਜੀ ਕਹਿੰਦੇ, ਹੇ ਧਿਆਨ ਸਿੰਘ, ਮੈਂ ਆਪਣਿਆਂ ਸਿੰਘਾਂ ਨੂੰ, ਆਪਣੇ ਖਾਲਸੇ ਨੂੰ ਸਿਦਕ ਵੀ ਦਿੱਤਾ ਹੈ। ਜਦੋਂ ਮੈਂ ਖੰਡੇ ਦੀ ਪਹੁਲ ਚੁਕਾਈ ਆਪਣੇ ਖਾਲਸੇ ਨੂੰ, ਤੇ ਪਹੁਲ ਚੁਕਾਉਣ ਸਮੇਂ ਸਭ ਤੋਂ ਵੱਡੀ ਤੇ ਵਡਮੁੱਲੀ ਦਾਤ ਮੈਂ ਆਪਣਿਆਂ ਸਿੰਘਾਂ ਨੂੰ ਸਿਦਕ ਦੀ ਦਿੱਤੀ ਹੈ। ਪਹੁਲ ਦੇ ਨਾਲ ਸਿਦਕ ਵੀ ਦਿੱਤਾ ਹੈ, ਸਿਦਕ ਵੀ ਦਿੱਤਾ ਹੈ, ਵਿਭੂਤੀ ਵੀ ਦਿੱਤੀ, ਵਿਭੂਤਾ ਦਈ, ਵਿਭੂਤੀ ਵੀ ਦਿੱਤੀ ਹੈ, ਕਿਸੇ ਚੀਜ਼ ਦੀ ਮੇਰੇ ਖਾਲਸੇ ਨੂੰ ਕਮੀ ਨਹੀਂ ਰਹੇਗੀ। ਵਿਦਿਆ ਦੀਨੀ ਪੂਰ, ਫਿਰ ਮੈਂ ਆਪਣੇ ਖਾਲਸੇ ਨੂੰ ਵਿਦਿਆ ਨਾਲ ਵੀ ਪੂਰਨ ਕੀਤਾ ਹੈ, ਮੈਂ ਆਪਣੇ ਖਾਲਸੇ ਨੂੰ ਵਿਦਿਆ ਦੀ ਦਾਤ ਵੀ ਦਿੱਤੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਮੇਂ ਵਿੱਚ ਹੀ ਪਾਉਂਟਾ ਸਾਹਿਬ ਦੀ ਧਰਤੀ ਤੋਂ ਪੰਜ ਸਿੰਘਾਂ ਨੂੰ ਭੇਜਿਆ ਨਿਰਮਲ ਸੰਪਰਦਾ ਦੀ ਰਚਨਾ ਕਰਕੇ। ਜਿਹੜੀ ਨਿਰਮਲ ਸੰਪਰਦਾ ਚੱਲੀ ਹੈ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਤੋਂ ਚਲਾਈ, ਦਸਵੇਂ ਪਾਤਸ਼ਾਹ ਨੇ ਪੰਜ ਸਿੰਘ ਭੇਜੇ ਸੀ, ਜਿਨ੍ਹਾਂ ਨੂੰ ਭਗਵੇਂ ਰੰਗ ਦੇ ਕੱਪੜੇ ਪਵਾ ਕੇ ਆਖਿਆ, ਜਾਓ ਕਾਂਸ਼ੀ ਚ ਜਾ ਕੇ ਵਿਦਿਆ ਪੜ੍ਹੋ, ਮੇਰੇ ਖਾਲਸੇ ਨੂੰ ਆ ਕੇ ਵਿਦਿਆ ਪੜ੍ਹਾਓ। ਉਥੋਂ ਨਿਰਮਲੇ ਮਹਾਂਪੁਰਖਾਂ ਦਾ ਜਨਮ ਹੁੰਦਾ ਹੈ, ਨਿਰਮਲ ਸੰਪਰਦਾ ਦਾ ਜਨਮ ਹੁੰਦਾ ਹੈ। ਤੋ ਇਸ ਤਰ੍ਹਾਂ ਮਹਾਰਾਜ ਸੱਚੀ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ, ਮਹਾਰਾਜ ਜੀ ਕਹਿੰਦੇ ਮੈਂ ਵਿਦਿਆ ਵੀ ਦਿੱਤੀ ਹੈ, ਵਿਭੂਤੀ ਵੀ ਦਿੱਤੀ ਹੈ, ਔਰ ਆਪਣੇ ਖਾਲਸੇ ਨੂੰ ਸਿਦਕ ਵੀ ਦਿੱਤਾ ਹੈ।
ਰਟਤ ਸਿੰਘ ਮਮ ਤੇਜ ਵੱਧ ਬੈਠਤ ਮਤ ਹੋ ਮੂਰ।
ਮਹਾਰਾਜ ਜੀ ਕਹਿੰਦੇ ਜਦੋਂ ਮੇਰੇ ਸਿੰਘ ਬੈਠਣਗੇ ਔਰ ਬੈਠ ਕੇ ਮੇਰਾ ਜਾਪ ਜਪਣਗੇ, ਜਿਵੇਂ ਜਿਵੇਂ ਮੇਰਾ ਜਾਪ ਜਪਣਗੇ ਜਪਣਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਵੇਂ ਜਿਵੇਂ ਮੇਰੇ ਸਿੰਘ ਇਹ ਜਾਪ ਜਪਣਗੇ, ਤਿਵੇਂ ਤਿਵੇਂ ਇਹਨਾਂ ਦਾ ਤੇਜ ਤੇ ਪ੍ਰਤਾਪ ਵਧਦਾ ਚਲਾ ਜਾਏਗਾ। ਇਹਨਾਂ ਦਾ ਤੇਜ, ਇਹਨਾਂ ਦਾ ਪ੍ਰਤਾਪ, ਉਹ ਵਧਦਾ ਚਲਾ ਜਾਏਗਾ ਜਿਵੇਂ ਜਿਵੇਂ ਇਹ ਜਾਪ ਜਪਣਗੇ, ਮੇਰੇ ਜਾਪ ਵਿੱਚ ਜੁੜਨਗੇ।
ਸੂਰ ਹੋਰ ਸਭ ਕੋਰ ਤਜ ਦੂਰ ਦੂਰ ਭੂ ਬਨ ਮਾਏ।
ਔਰ ਮੇਰੇ ਇਹ ਜਿਹੜੇ ਸੂਰਮੇ ਹਨ, ਇਹ ਕਾਇਰਤਾ ਨੂੰ ਛੱਡ ਕੇ, ਹੂਰ ਸਭ, ਹੂਰ ਦਾ ਮਤਲਬ ਹੌਲਾਪਨ, ਛੱਡ ਕੇ ਸੂਰਮੇ ਹੋਣਗੇ, ਕੂੜ ਦਾ ਤਿਆਗ ਕਰਕੇ ਸੱਚ ਦੇ ਧਾਰਨੀ ਹੋਣਗੇ, ਔਰ ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਮੇਰੇ ਸਿੰਘਾਂ ਦਾ ਰਾਜ ਸਾਜ ਹੋਵੇਗਾ।
ਰਾਜ ਬਾਜ ਸਮ ਸਾਜ ਸਭ ਸਿਰਕ ਦੀਆ ਮਮ ਪਾਓ।
ਮੈਂ ਆਪਣੇ ਖਾਲਸੇ ਨੂੰ ਸੂਰਮਤਾਈ ਦਿੱਤੀ ਹੈ, ਆਪਣੇ ਖਾਲਸੇ ਨੂੰ ਸੱਚ ਤੇ ਸੁੱਚ ਪ੍ਰਦਾਨ ਕੀਤੀ ਹੈ, ਮੈਂ ਆਪਣੇ ਖਾਲਸੇ ਨੂੰ ਰਾਜ ਬਾਜ ਗਜ ਸਾਜ ਸਿਦਕ ਦਿੱਤਾ, ਜੋ ਕੁਝ ਵੀ ਮੇਰੇ ਕੋਲ ਸੀ ਮੈਂ ਸਭ ਕੁਝ ਆਪਣੇ ਖਾਲਸੇ ਵਿੱਚ ਵਰਤਾ ਦਿੱਤਾ ਹੈ।
ਜੋ ਪਏ ਇਸ ਪ੍ਰਕਾਰ ਕਹਿ ਕਰ ਜਗ ਸਵਾਮੀ।
ਮਹਾਰਾਜ ਕਹਿੰਦੇ ਜੋ ਕੁਝ ਸੀ ਮੇਰੇ ਕੋਲ ਮੈਂ ਆਪਣੇ ਖਾਲਸੇ ਨੂੰ ਦੇ ਦਿੱਤਾ ਹੈ, ਮੈਂ ਆਪਣਾ ਸਭ ਕੁਝ ਆਪਣੇ ਖਾਲਸੇ ਵਿੱਚ ਰੱਖ ਦਿੱਤਾ ਹੈ, ਮੇਰਾ ਜੋ ਕੁਝ ਸੀ ਖਾਲਸੇ ਵਿੱਚ ਆ, ਔਰ ਖਾਲਸੇ ਵਿੱਚ ਜੋ ਕੁਝ ਆ ਉਹ ਮੇਰਾ ਹੈ। ਏਦਾਂ ਇੱਕ ਮਿੱਕ ਹੋ ਗਏ ਹਾਂ ਅਸੀਂ, ਖਾਲਸਾ ਮੇਰਾ ਰੂਪ ਹੈ ਖਾਸ, ਹੁਣ ਇਹ ਮੇਰਾ ਹੀ ਸਰੂਪ ਹੈ। ਮਹਾਰਾਜ ਜੀ ਧਿਆਨ ਸਿੰਘ ਨੂੰ ਕਹਿੰਦੇ ਇਸ ਪ੍ਰਕਾਰ ਜਗਤ ਗੁਰੂ ਸਵਾਮੀ ਗੁਰੂ ਕਲਗੀਧਰ ਜੀ ਨੇ ਬਚਨ ਕੀਤੇ ਹਨ। ਹਾਂਜੀ,
ਜੋ ਪਈ ਇਸ ਪ੍ਰਕਾਰ ਕਹਿ ਕਰ ਜਗ ਸਵਾਮੀ ਮੰਦਰ ਗਮਨੇ ਅੰਤਰ ਜਮੇ।
ਬਚਨ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣਿਆਂ ਮੰਦਰਾਂ ਵਿੱਚ, ਆਪਣਿਆਂ ਮਹਿਲਾਂ ਵਿੱਚ ਗਏ ਹਨ।
ਖਾਨ ਪਾਨ ਕਰ ਨਿਸਾ ਗੁਜਾਰੇ।
ਖਾਨ ਪਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਤ ਬਤੀਤ ਕੀਤੀ ਹੈ।
ਪ੍ਰਾਤ ਪੁਨ ਸਭਾ ਮਜਾਰੇ।
ਅਗਲਾ ਦਿਨ ਚੜਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਦੀਵਾਨ ਵਿੱਚ ਆਏ ਹਨ।
बैठे करके सोच शनाना आए खालसा लग्यो दीवाना।
सतगुरु सच्चे पातशाह जी महाराज जी दीवान विच आके बैठ गए, खालसे दा दीवान सज गया। सरबत पंथ खालसा सिंह महाराज सच्चे पातशाह जी दे चरणा विच आके बैठ गए।
माघ मास तब सीत महानो,
खालसा जी उदो माघ दा महीना सी, सर्दी बहुत ज्यादा सी। जिन्हां दिनां दा ये बचन है, कहिंदे माघ दा महीना सी, ठंड बहुत ज्यादा सी, सर्दी बहुत ज्यादा सी।
नर नारी बो प्रात शनाने,
बहुत सारे नर नारी अमृत वेले उठ के स्नान पान करदे हन।
तब सिंगन कर जोरी उचारा माघ मास अर कातक सारा।
उस वेले सिखा ने हाथ जोड़ के महाराज जी नू बेनती कीती। कलगीधर जी नू कहन लगे, सतगुरु सच्चे पातशाह एक कत्तक दा महीना ते दूजा माघ दा महीना, ये जेडे दो महीने हुंदे ने, इना दो महीनिया दे विच
प्राती नर नारी गन प्राती जागे, सीत नीर सो मजन लागे।
सारे नर नारियां जेडे ने वो अमृत वेले उठदे ने, जागदे ने। कत्तक दे महीने च ते माघ दे महीने च इशनान करदे ते कहंदे जी असी माघ नाता है ते कत्तक नाता है, बाकी दे दिनां विच नहीं उठदे सवेरे। बाकी दे दिनां दे विच घुग सुत के भावे सवेरे 11 बजे सूरज चढ़दिआं जां 12 2 बजे ही उठदे होण, पर जदों आ दो महीने हुंदे ने कहिंदे जी असीं कत्तक नहाउणा तां असीं सवेरे छेती उठे हां, माघ दे विच नहाउणा तां असीं सवेरे छेती उठे। महाराज बाकी दे जिहड़े 10 महीने नूं उहनां दे विच नहीं उठदे, जिहड़े आ दो महीने ने इन्हां नूं शुभ समझदे। कहिंदे जी इन्हां दो महीनियां विच नहाना बड़ा उत्तम हुंदा है, बड़ा पवित्र हुंदा है। कई तां कत्तक नहाउंदे ने, कई माघ नहाउंदे ने। महाराज जी इदां दी कईआं लोकां विच रवायत चली हुई है।
अपर मास को दिवस न माहे,
की जिहड़े होर महीने ने जां होर दिन हन,
किस वेले जिस किस वेले लोक नाए,
जिहड़े वर्जी वेले नहा लैंदे ने जदों उन्हां दा चित करदा उदों ही नहा लैंदे ने, पर जदों कत्तक दा ते माघ दा महीना हुंदा है उदों सवेरे सवेरे ही नहांदे ने, रात पई हुंदी अमृत वेले ही इशनान करदे ने। बाकी दे जिहड़े दिन हुंदे ने जां महीने हुंदे ने उदों जदों मर्जी चित करे उदों ही नहा लैंदे हन।
सतगुर पातशाह इन बात किम होवत बरनो बख्यात,
महाराज सच्चे पातशाह आप जी इहदे बारे कुछ चानना पाओ वी इह गल किवें है, भी वाकई केवल दो महीने ही नहाना चाहिए अमृत वेले, बाकी दे महीनिया विच जदों मर्जी उठ के नहा लो। महाराज इहदे बारे आप जी कृपा करके सानू प्रगट करके चानना पा के दसो।
सुन सिखन के संते बैन, श्री मुख ते बोले मुख ऐन।
कलगीधर जी ने सिखा दे मन दा ए संसा सुनिया, संदेश सुनिया, जो अज दे भी कई लोकां ते लागू हुंदा ना। अज दे भी बहुत सारे कई लोग, अज भी कई नगरां पिंडां शहरां विच कई लोग हैं ऐसे जिहड़े कहिंदे कत्तक नहाउणा, साडे सिखां दे विच भी हन, कत्तक दे महीने नहाउणा उठ के अमृत वेले, जां माघ दे महीने नहाउणा अगे पिछे नहीं, अगे पिछे जदों चित करे उदों नहा लिया, अगे पिछे अमृत वेले नूं नहीं संभालदे। महाराज सच्चे पातशाह उहनां सारे संदेहां दी संसयां दी निवृत्ति करन वास्ते कलगीधर पातशाह जी बोलन लगे हन।
सुन पाई सब जगत तमाशा, क्या इसकी गत करें प्रकाशा।
महाराज जी कहंदे हे भाई सुनो, ये सारा जगत दा तमाशा, इहदी गत की दसनी है, जिहड़ा है ही तमाशा उहदे बारे की दसना होया, उहदे बारे की बोलना होया। इह तां सारा जगत तमाशा, गुरु कलगीधर ने आप लिखिया है, मैं हूं परम पुरख को दासा, देखने आयो जगत तमाशा। मैं तां जगत दा तमाशा वेखण आया होया, ये जगत नूं सतगुरां ने तमाशा लिखिया है। तमाशे विच कुछ भी हुंदा है पर वो सच नहीं हुंदा, जो भी हुंदा है वो सच नहीं हुंदा, क्योंकि तमाशा तमाशा ही गिणिया जांदा है। इस करके महाराज जी कहिंदे इहदे बारे की दसना होया, की कहना होया।
छंद मतलब की क्या प्रीत, ਚਿਰ ਨਹੀਂ ਠਹਿਰਦੇ।
ਮਹਾਰਾਜ ਜੀ ਕਹਿੰਦੇ ਬਈ ਸੁਣੋ, ਜਿਹੜੀ ਮਤਲਬ ਦੀ ਪ੍ਰੀਤ ਆ ਉਹ ਕਾਹਦੀ ਪ੍ਰੀਤ ਹੋਈ? ਵੀ ਕੱਤਕ ਵਿੱਚ ਮਤਲਬ ਹੋਇਆ ਤੇ ਇਸ਼ਨਾਨ ਕਰ ਲਿਆ, ਵੀ ਕੱਤਕ ਦੇ ਨਹਾਉਣ ਦਾ ਬੜਾ ਪੁੰਨ ਹੈ, ਬੜਾ ਫਲ ਹੈ ਜੀ, ਉਹ ਮਤਲਬ ਕਰਕੇ ਨਹਾ ਲਿਆ ਨਾ, ਵੀ ਆਹ ਕੁਝ ਮਿਲੇਗਾ ਕੱਤਕ ਚ ਨਹਾਵਾਂਗੇ ਤੇ ਆਹ ਕੁਝ ਮਿਲੇਗਾ, ਮਾਘ ਵਿੱਚ ਨਹਾਵਾਂਗੇ ਤੇ ਆਹ ਕੁਝ ਮਿਲੇਗਾ। ਕਹਿੰਦੇ ਤਾਂ ਮਤਲਬ ਦੀ ਪ੍ਰੀਤ ਹੋਈ, ਜਿਹੜੀ ਮਤਲਬ ਦੀ ਪ੍ਰੀਤ ਹੈ ਉਹ ਚਿਰ ਤੱਕ ਨਹੀਂ ਠਹਿਰਦੀ, ਲੰਮੀ ਨਹੀਂ ਹੁੰਦੀ। ਮਤਲਬ ਦੀ ਪ੍ਰੀਤ ਉਦੋਂ ਤੱਕ ਹੀ ਹੈ ਜਦੋਂ ਤੱਕ ਤੁਹਾਡਾ ਮਤਲਬ ਸਿੱਧ ਨਹੀਂ ਹੋ ਜਾਂਦਾ। ਜਦੋਂ ਚਾਹੇ ਕਿਸੇ ਬੰਦੇ ਨਾਲ ਵੀ ਸਾਡੀ ਪ੍ਰੀਤ ਹੈ ਨਾ, ਜੇ ਮਤਲਬ ਦੀ ਹੈ ਉਹ ਉਦੋਂ ਤੱਕ ਹੀ ਨਿਭਣੀ ਹੈ ਜਦੋਂ ਤੱਕ ਸਾਡਾ ਸਵਾਰਥ ਸਿੱਧ ਨਹੀਂ ਹੋ ਜਾਂਦਾ। ਜਦੋਂ ਮਤਲਬ ਸਿੱਧ ਹੋ ਗਿਆ, ਸਵਾਰਥ ਸਿੱਧ ਹੋ ਗਿਆ, ਉਸੇ ਵੇਲੇ ਉਹ ਪ੍ਰੀਤ ਟੁੱਟ ਜਾਂਦੀ ਹੈ। ਅਸਲ ਪ੍ਰੀਤ ਤਾਂ ਉਹ ਹੈ ਜਿਹੜੀ ਸ਼ੁਰੂਆਤ ਹੋਵੇ ਔਰ ਸਵਾਸਾਂ ਦੇ ਅੰਤ ਤੱਕ ਬਣੀ ਰਹੇ, ਉਹ ਸੱਚੀ ਪ੍ਰੀਤ ਹੈ। ਉਹ ਕੇਵਲ ਪਰਮੇਸ਼ਰ ਨਾਲ ਹੀ ਹੋ ਸਕਦੀ ਹੈ, ਬੰਦਿਆਂ ਨਾਲ ਜਾਂ ਇੱਦਾਂ ਦੀਆਂ ਕਿਰਿਆ ਕਰਮ ਕਿਰਿਆਵਾਂ ਜਿਹੜੇ ਕਰਮ ਕਾਂਡ ਨੇ ਇਹਨਾਂ ਨਾਲ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਮਤਲਬ ਦੀ ਪ੍ਰੀਤ ਹੈ ਉਹ ਚਿਰ ਤੱਕ ਨਹੀਂ ਠਹਿਰਦੀ।
ਦੁੱਧ ਦੇਤ ਜਾਂ ਤੇਨ ਦੇਵਤਾ ਮੇਰ ਦੇ,
ਕਹਿੰਦੇ ਗਊ ਦੁੱਧ ਦੇਵੇ ਨਾ ਤੇ ਕਹਿੰਦੇ ਗਊ ਦੇਵਤਾ ਹੈ ਜੀ, ਇਹਦੀ ਬੜੀ ਮਿਹਰ ਹੈ ਸਾਡੇ ਤੇ, ਸਾਨੂੰ ਦੁੱਧ ਦਿੰਦੀ ਹੈ। ਪਰ ਉਹੀ ਗਊ ਦੁੱਧ ਦੇਣਾ ਬੰਦ ਕਰ ਜਾਏ, ਡਾਂਗਾ ਮਾਰ ਕੇ ਘਰੋਂ ਕੱਢ ਦਿੰਦੇ ਵੀ ਚੱਲ ਤੇਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕਾਮ। ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਇਹ ਬਚਨ ਲਿਖੇ ਨੇ ਕਿ ਦੁੱਧ ਤੋਂ ਬਿਨਾਂ ਗਊ ਕਿਸੇ ਕੰਮ ਨਹੀਂ ਆਉਂਦੀ। ਜੇ ਗਊ ਦੁੱਧ ਦਿੰਦੀ ਰਹੇ ਤਾਂ ਬੜਾ ਪਿਆਰ ਹੁੰਦਾ, ਬੜਾ ਪਿਆਰ ਉਮੜਦਾ, ਫਿਰ ਤਾਂ ਗਊ ਮਾਤਾ ਹੈ, ਗਊ ਦੇਵ ਹੈ, ਗਊ ਤਾਂ ਦੇਵਕੀ ਹੈ। ਪਰ ਜਦੋਂ ਦੁੱਧ ਦੇਣਾ ਬੰਦ ਕਰ ਜੇ, ਡਾਂਗਾ ਮਾਰ ਕੇ ਘਰੋਂ ਕੱਢ ਦੋ, ਸੜਕਾਂ ਤੇ ਜਾ ਕੇ ਐਕਸੀਡੈਂਟ ਕਰਾਉਂਦੀਆਂ ਫਿਰਨ, ਫਿਰ ਨਹੀਂ ਗਊ ਮਾਤਾ, ਫਿਰ ਗੋ ਮਾਤਾ ਨਹੀਂ ਹੁੰਦੀ, ਫਿਰ ਲੋਕਾਂ ਦਾ ਨੁਕਸਾਨ ਕਰੇ, ਕੁਝ ਕਰਦੀ ਫਿਰੇ, ਫਿਰ ਨਹੀਂ ਉਹਨੂੰ ਸੰਭਾਲ ਵਾਸਤੇ ਕਿਸੇ ਪ੍ਰਕਾਰ ਦਾ ਕੋਈ ਯਤਨ ਹੈ। ਤੋ ਮਹਾਰਾਜ ਜੀ ਕਹਿੰਦੇ ਗਊ ਵੀ ਉਦੋਂ ਤੱਕ ਹੀ ਮਾਤਾ ਕਹਿੰਦੇ ਨੇ ਉਹਨੂੰ, ਦੇਵ ਮਿਹਰ ਦੀ, ਕਹਿੰਦੇ ਦੀ ਦੇਵਤੇ ਦੀ ਮਿਹਰ ਹੈ ਉਦੋਂ ਤੱਕ ਹੈ ਜਦੋਂ ਤੱਕ ਉਹ ਦੁੱਧ ਦਿੰਦੀ ਹੈ।
ਪੂਜਾ ਦੇਵੇ ਦੇਵਤਾ ਪ੍ਰੀਤੋ ਸ਼ਹਿਰ ਦੇ,
ਜੇ ਦੇਵਤੇ ਦੀ ਪੂਜਾ ਕਰੇ ਤਾਂ ਉਹਦੀ ਵੀ ਕਹਿੰਦੇ ਭਾਉ, ਦੇਵਤੇ ਦੀ ਪੂਜਾ ਕਰੇ ਤੇ ਉਹਦੀ ਸ਼ਹਿਰ ਦੀ ਪ੍ਰੀਤ ਹੁੰਦੀ ਹੈ। ਭਾਵ ਕਿਸੇ ਦੇਵਤੇ ਦੀ ਪੂਜਾ ਕਰੇ ਤੇ ਉਹਦੇ ਵਿੱਚ ਸਾਰੇ ਸ਼ਹਿਰ ਦੀ ਪ੍ਰੀਤ ਹੁੰਦੀ ਹੈ।
ਪੁੱਤਰ ਜਨਮ ਦੀ ਨਾਰ ਕਰ ਪਿਤਰ ਭਾਵਦੇ,
ਜਿਹੜੀ ਮਾਂ ਪੁੱਤਰ ਨੂੰ ਜਨਮ ਦਿੰਦੀ ਹੈ, ਪੁੱਤਰ ਨੂੰ ਜਨਮ ਦੇਣ ਵਾਲੀ ਮਾਂ ਘਰ ਦੇ ਵਿੱਚ ਸਾਰਿਆਂ ਨੂੰ ਪਾਉਂਦੀ ਹੈ, ਸਾਰਿਆਂ ਨੂੰ ਚੰਗੀ ਲੱਗਦੀ ਹੈ। ਪਰ ਜਿਹੜੀ ਔਰਤ ਕਿਸੇ ਸੰਤਾਨ ਨੂੰ ਜਨਮ ਨਾ ਦੇ ਸਕੇ ਉਹ ਘਰ ਵੀ ਕਿਸੇ ਨੂੰ ਚੰਗੀ ਨਹੀਂ ਲੱਗਦੀ, ਘਰ ਵੀ ਕਿਸੇ ਨੂੰ ਨਹੀਂ ਪਾਉਂਦੀ।
ਦਾਨ ਦੇ ਜਜਮਾਨ ਦਿਜ ਗੱਲ ਕਹਿ ਭਾਵਦੇ,
ਜਜਮਾਨ ਦਾਨ ਦੇਵੇ ਨਾ ਤੇ ਬ੍ਰਾਹਮਣ ਵੀ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਬੜੇ ਪਿਆਰ ਭਰੇ ਬੋਲ ਬੋਲਦਾ ਵੀ ਵਾਹ ਜੀ ਵਾਹ, ਤੈਨੂੰ ਆਹ ਮਿਲੇ, ਤੈਨੂੰ ਆਹ ਕੁਝ ਪ੍ਰਾਪਤ ਹੋਵੇ, ਆਹ ਵੀ ਮਿਲ ਜੇ, ਆਹ ਵੀ ਮਿਲ ਜੇ। ਜੇ ਜਜਮਾਨ ਦਾਨ ਦੇਵੇ ਨਾ ਫਿਰ ਬ੍ਰਾਹਮਣ ਵੀ ਚੰਗੀ ਗੱਲ ਭਾਵ ਦੀ ਗੱਲ ਕਹਿੰਦਾ, ਪ੍ਰੇਮ ਦੀ ਗੱਲ ਕਹਿੰਦਾ, ਤੇ ਜੇ ਦਾਨ ਨਾ ਮਿਲੇ ਤੇ ਫਿਰ ਬ੍ਰਾਹਮਣ ਵੀ ਕਹਿੰਦਾ ਤੇਰੇ ਤੇ ਰਾਹੂ ਪਾਰਾ, ਚੱਲ ਤੁਰਿਆ ਜਾ, ਤੇਰੇ ਤੇ ਕੇਤੂ ਆ ਗਿਆ, ਹੁਣ ਤੇਰੇ ਤੇ ਸ਼ਨੀ ਗ੍ਰਹਿ ਆ ਗਿਆ, ਹੁਣ ਨਹੀਂ ਤੇਰਾ ਬਚਾਅ ਹੋ ਸਕਦਾ। ਤੇ ਜੇ ਜਜਮਾਨ ਦਾਨ ਦੇ ਦੇਵੇ ਤੇਰੀ ਰਾਹੂ ਦੀ ਗ੍ਰਸ਼ਾ ਟਲ ਗਈ ਹੈ, ਤੇਰੇ ਤੇ ਨਹੀਂ ਹੁਣ ਸ਼ਨੀ ਗ੍ਰਹਿ ਆ ਸਕਦਾ, ਮੈਂ ਪੱਕਾ ਉਪਾਅ ਕਰ ਦਿੱਤਾ। ਕਹਿੰਦੇ ਬ੍ਰਾਹਮਣ ਵੀ, ਇਹ ਮਤਲਬ ਦੀ ਪ੍ਰੀਤ ਦੀ ਗੱਲ ਹੋ ਰਹੀ ਹੈ ਕਿ ਲੋਕ ਕਿਵੇਂ ਮਤਲਬ ਦੀ ਪ੍ਰੀਤ ਕਰਦੇ ਨੇ, ਉਹਨਾਂ ਅੰਦਰ ਪ੍ਰੇਮ ਦੀ ਪ੍ਰੀਤ ਨਹੀਂ ਹੈ, ਅਸਲ ਪ੍ਰੀਤ ਨਹੀਂ ਹੈ।
ਮਾਲਕ ਦੇਵੇ ਖਾਣ ਤਾਂ ਚਾਕਰ ਚਾਂਦਨੀ,
ਕਹਿੰਦੇ ਜੇ ਮਾਲਕ ਖਾਣ ਨੂੰ ਦੇਵੇ ਤੇ ਨੌਕਰ ਦੀ ਵੀ ਚਾਨਣੀ ਹੁੰਦੀ ਹੈ। ਕਹਿੰਦਾ ਵਾਹ ਜੀ ਵਾਹ, ਜੇ ਮਾਲਕ ਖਾਣ ਨੂੰ ਦੇਵੇ ਤੇ ਨੌਕਰ ਦੀ ਵੀ ਚਾਨਣੀ, ਜੇ ਮਾਲਕ ਹੀ ਨਾ ਦੇਵੇ ਖਾਣ ਨੂੰ ਤੇ ਨੌਕਰ ਵੀ ਜਿਹੜਾ ਹੈ ਉਹ ਆਪਣੇ ਮਾਲਕ ਦੀ ਨਿੰਦਾ ਕਰੀ ਜਾਂਦਾ, ਫਿਰ ਆਪਣੇ ਮਾਲਕ ਦਾ ਹੀ ਅਪਮਾਨ ਕਰੀ ਜਾਂਦਾ, ਉਹਦਾ ਹੀ ਨਿਰਾਦਰ ਕਰੀ ਜਾਂਦਾ ਹੈ।
ਹੁਮ ਖੱਟੂ ਹੋਵੇ ਪੁਰਖ ਨਾਰ ਦਿਲ ਮੰਦਨੇ,
ਕਹਿੰਦੇ ਵੀ ਜਿਹਦਾ ਬੰਦਾ ਨਖੱਟੂ ਹੋਵੇ, ਕਮਾਈ ਨਾ ਕਰਦਾ ਹੋਵੇ, ਉਹਦੀ ਘਰਵਾਲੀ ਨੂੰ ਉਹ ਬੰਦਾ ਚੰਗਾ ਨਹੀਂ ਲੱਗਦਾ। ਨਖੱਟੂ ਆਦਮੀ ਉਹਦੀ ਘਰਵਾਲੀ ਨੂੰ ਚੰਗਾ ਨਹੀਂ ਲੱਗਦਾ, ਉਹਦਾ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਿ ਨਾਰ ਦਾ ਆਪਣੇ ਪਤਾਰ ਨਾਲ ਪਿਆਰ ਇਸ ਕਰਕੇ ਹੈ ਕਿ ਉਹ ਕੁਝ ਕਮਾਈ ਕਰਕੇ ਲਿਆਵੇ ਤੇ ਤਾਂ, ਜੇ ਉਹ ਕੁਝ ਕਮਾਈ ਕਰਕੇ ਲਿਆਉਂਦਾ ਤੇ ਤਾਂ ਪਿਆਰ ਹੈ, ਨਹੀਂ ਤਾਂ ਕੋਈ ਪਿਆਰ ਨਹੀਂ ਹੈ। ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਿ ਥਾਂ ਜਾਏ, ਇਸਤਰੀ ਦਾ ਆਪਣੇ ਪੁਰਖ ਨਾਲ ਦਮੜੇ ਵਾਸਤੇ ਪਿਆਰ ਹੈ, ਉਦਾਂ ਕੋਈ ਪ੍ਰੀਤ ਨਹੀਂ ਹੈ। ਭਾਵੇਂ ਜਿੱਥੇ ਮਰਜ਼ੀ ਆਏ, ਜਿੱਥੇ ਮਰਜ਼ੀ ਜਾਏ, ਪੈਸੇ ਲਿਆਵੇ ਤਾਂ ਉਹਦੇ ਨਾਲ ਪ੍ਰੀਤ ਹੈ।
ਦੇਖਾ ਦੇਖੀ ਰੀਤ ਸ਼ਹਿਰਨ ਮਨ ਭਾਵਦੇ,
ਦੇਖਾ ਵੇਖੀ ਦੀ ਰੀਤ ਸਾਰਿਆਂ ਨੂੰ ਪਾਉਂਦੀ ਹੈ, ਸਭਨ ਮਨ ਭਾਵਦੀ, ਸਾਰਿਆਂ ਨੂੰ ਵੇਖਾ ਵੇਖੀ ਦੀ ਪ੍ਰੀਤ। ਇੱਕ ਨੇ ਕੀਤਾ ਨਾ, ਇੱਕ ਬੰਨੇ ਟੁਰੇ, ਦੂਜੇ ਵੀ ਵੇਖਾ ਵੇਖੀ ਉਧਰ ਨੂੰ ਟੁਰ ਪਏ। ਇੱਕ ਨੇ ਕੱਤਕ ਨਹਾਉਣਾ ਕੀਤਾ, ਕਹਿੰਦੇ ਵੀ ਇਹ ਨਹਾਉਂਦਾ ਤੇ ਮੈਂ ਵੀ ਨਹਾਵਾਂ। ਪੁੱਛਣਾ ਨੀ ਵੀ ਕੀ ਫਾਇਦਾ ਨਹਾਉਣ ਦਾ, ਕੀ ਹੋਵੇਗਾ ਕੀ ਨਹੀਂ ਹੋਵੇਗਾ, ਬਸ ਇਹ ਨਹਾਉਂਦਾ ਤੇ ਮੈਂ ਵੀ ਨਹਾ ਰਿਹਾ। ਤੀਜਾ ਕਹਿੰਦਾ ਮੈਂ ਵੀ ਨਹਾ ਰਿਹਾ, ਚੌਥਾ ਵੀ, ਪੰਜਵਾਂ ਵੀ, ਲੱਖਾਂ ਹੀ ਉਸ ਲੈਣ ਚ ਕਤਾਰ ਚ ਟੁਰ ਪੈਂਦੇ ਨੇ। ਵੇਖਾ ਵੇਖੀ ਦੀ ਪ੍ਰੀਤ ਹੈ ਸੰਸਾਰ ਦੇ ਵਿੱਚ, ਦੇਖਾ ਦੇਖੀ ਦੀ ਪ੍ਰੀਤ ਸੰਸਾਰ ਦੇ ਲੋਕੀ ਕਰਦੇ ਹਨ।
ਸਿੱਖੋ ਸੱਚੀ ਸਤਿਗੁਰ ਪ੍ਰੀਤ ਸਦਾਈ ਭਾਵਦੇ।
ਗੁਰੂ ਕੇ ਸਿੱਖੋ, ਗੁਰੂ ਨੂੰ ਆਪਣੇ ਸਿੱਖਾਂ ਦੀ ਸੱਚੀ ਪ੍ਰੀਤ ਪਾਉਂਦੀ ਹੈ। ਆਖੋ ਸਤਨਾਮ ਸ੍ਰੀ, ਸੱਚੀ ਪ੍ਰੀਤ, ਔਰ ਉਹ ਸੱਚੀ ਪ੍ਰੀਤ ਆਪਣੇ ਸਤਿਗੁਰਾਂ ਦੀ ਪ੍ਰੀਤ, ਗੁਰੂ ਦੀ ਪ੍ਰੀਤ। ਏਦਾਂ ਦੀ ਪ੍ਰੀਤ ਹੋਵੇ, ਕਹਿੰਦੇ ਜਿਵੇਂ ਚੰਨ ਤੇ ਚਕੋਰ ਦੀ ਪ੍ਰੀਤ ਹੈ, ਜਿਵੇਂ ਪਾਣੀ ਤੇ ਕਮਲ ਦੇ ਫੁੱਲ ਦੀ ਪ੍ਰੀਤ, ਸੂਰਜ ਤੇ ਕਮਲ ਦੇ ਫੁੱਲ ਦੀ ਪ੍ਰੀਤ ਹੈ, ਭੌਰੇ ਤੇ ਕਮਲ ਦੇ ਫੁੱਲ ਦੀ ਪ੍ਰੀਤ ਹੈ। ਏਦਾਂ ਦੀ ਪ੍ਰੀਤ ਕਹਿੰਦੇ ਸਿੱਖ ਦੇ ਹਿਰਦੇ ਚ ਗੁਰੂ ਪ੍ਰਤੀ ਹੋਣੀ ਚਾਹੀਦੀ ਹੈ, ਔਰ ਇਹੀ ਸੱਚੀ ਪ੍ਰੀਤ ਸਦਾ ਹੀ ਭਾਵਦੀ। ਮਹਾਰਾਜ ਜੀ ਕਹਿੰਦੇ ਸਦਾ ਹੀ ਭਾਉਂਦੀ ਹੈ ਸਾਨੂੰ, ਇਹ ਸਾਨੂੰ ਸਦਾ ਹੀ ਚੰਗੀ ਲੱਗਦੀ ਹੈ।
ਭਾਈ ਮੇਰਾ ਸਿੱਖ ਸੁਣੋ ਸਭ ਕਾਮ ਦੇ,
ਇਹ ਮੇਰੇ ਸਾਰੇ ਸਿੱਖ ਭਾਈਓ ਸੁਣੋ, ਸਹਿਕਾਮਤਾ ਦੀ ਗੱਲ ਚੰਗੀ ਤਰ੍ਹਾਂ ਸੁਣੋ, ਕੰਮ ਦੀ ਗੱਲ ਧਿਆਨ ਨਾਲ ਸੁਣੋ।
ਨਿਤ ਜਗ ਫਲ ਦਾਨ ਹੋਤ ਸਿਦਕ ਗੁਰ ਧਾਮ ਦੇ,
ਗੁਰੂ ਘਰ ਦੇ ਸਿਦਕ ਵਿੱਚ ਜੋ ਰਹਿੰਦਾ ਹੈ ਉਸ ਨੂੰ ਨਿਤ ਦਾ ਜਗ ਦਾ ਫਲਦਾਨ ਪ੍ਰਾਪਤ ਹੁੰਦਾ। ਮੰਨ ਲਓ ਰੋਜ਼ ਯੱਗ ਕੀਤਾ, ਕਿੰਨੀ ਮਿਹਨਤ ਨਾਲ ਯੱਗ ਹੁੰਦੇ ਨੇ, ਇੱਕ ਇੱਕ ਯੱਗ ਕਰਾਉਣ ਵਾਸਤੇ ਕਹਿੰਦੇ ਬਹੁਤ ਭਾਰੀ ਮਿਹਨਤ ਕਰਨੀ ਪੈਂਦੀ ਹੈ। ਕਹਿੰਦੇ ਗੁਰੂ ਘਰ ਦੇ ਉੱਤੇ ਸਿਦਕ ਰੱਖੋ, ਭਰੋਸਾ ਰੱਖੋ, ਗੁਰਬਾਣੀ ਪੜ੍ਹੋ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਨਾ। ਗੁਰਬਾਣੀ ਦਾ ਕੋਈ ਇੱਕ ਸ਼ਬਦ ਵੀ ਪਿਆਰ ਨਾਲ ਪੜ੍ਹ ਲਵੇ, ਸੁਣ ਲਵੇ, ਗਾ ਲਵੇ, ਉਹਨੂੰ ਕਈ ਕਰੋੜ ਯੱਗਾਂ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ।
ਪਹਿਰ ਰਾਤੀ ਇਸ਼ਨਾਨ ਸਦਾਈ ਭਾਵਦੇ,
ਮਹਾਰਾਜ ਜੀ ਕਹਿੰਦੇ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਇਹਦਾ ਫਲ ਹੈ ਵੀ ਰੋਜ਼ ਇੱਕ ਯੱਗ ਕੀਤਾ ਤੇ ਉਹਦਾ ਫਲ ਪ੍ਰਾਪਤ ਹੋ ਗਿਆ। ਜਿਹੜੇ ਪਹਿਰ ਰਾਤ ਰਹਿੰਦੇ, ਮਹਾਰਾਜ ਕਹਿੰਦੇ ਇਹਨੇ ਵੀ ਕੱਲਾ ਕੱਤਕ ਚ ਹੀ ਨਹਾਉਣਾ ਜਾਂ ਕੱਲਾ ਮਾਘ ਮਹੀਨੇ ਚ ਹੀ ਨਹਾਉਣਾ, ਮਹਾਰਾਜ ਕਹਿੰਦੇ ਸਿੱਖ ਨੇ ਰੋਜ਼ ਇਸ਼ਨਾਨ ਕਰਨਾ, ਔਰ ਰੋਜ਼ ਪਹਿਰ ਰਾਤ ਰਹਿੰਦਿਆਂ ਉੱਠਦਿਆਂ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਉਹਨੂੰ ਰੋਜ਼ ਦੇ ਯੱਗ ਕਰਨ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ।
ਅਸਮੇਧ ਗੋਮੇਦ ਘਟੀ ਘਟ ਜਾਵਦੇ,
ਪਹਿਰ ਰਾਤ ਤੋਂ ਇੱਕ ਘੜੀ ਹੋਰ ਘਟ ਜਾਣਾ ਤੇ ਕਹਿੰਦੇ ਫਿਰ ਅਸਮੇਧ ਯੱਗ ਦੇ ਫਲ ਦੀ, ਦੋ ਘੜੀਆਂ ਹੋਰ ਘਟ ਜਾਣਾ ਤੇ ਫਿਰ ਗੋਮੇਧ ਯੱਗ ਦੇ ਫਲ ਦੀ ਪ੍ਰਾਪਤੀ ਹੁੰਦੀ। ਕੱਲਾ ਖਾਲਸਾ ਜੀ ਇਸ਼ਨਾਨ ਦਾ ਹੀ ਪੁੰਨ ਨਹੀਂ ਹੈ, ਇਸ਼ਨਾਨ ਦੇ ਨਾਲ ਨਾਲ ਜੇ ਸਿਮਰਨ ਵੀ ਕਰ ਦਿਓ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ, ਇਸ਼ਨਾਨ ਨਿਤਨੇਮ ਦੀ ਤਿਆਰੀ ਵਾਸਤੇ ਕਰ ਰਹੇ ਹੋ ਫਿਰ ਇਹ ਫਲ ਹੈ, ਜੇ ਉਦਾਂ ਹੀ ਇਸ਼ਨਾਨ ਕਰ ਰਹੇ ਹੋ ਫਿਰ ਜਿਹਾ ਨਾਤੇ ਜਿਹਾ ਨਾ ਨਾਤੇ ਇੱਕੋ ਜਿਹੀ ਗੱਲ ਹੈ। ਪਰ ਜੇ ਤੁਸੀਂ ਨਿਤਨੇਮ ਦੀ ਤਿਆਰੀ ਵਾਸਤੇ ਇਸ਼ਨਾਨ ਕੀਤਾ, ਜੇ ਤੁਸੀਂ ਬਾਣੀ ਪੜ੍ਹਨ ਦੀ ਤਿਆਰੀ ਵਾਸਤੇ ਇਸ਼ਨਾਨ ਕੀਤਾ, ਗੁਰਦੁਆਰੇ ਜਾਣ ਵਾਸਤੇ ਸਿਮਰਨ ਭਜਨ ਕਰਨ ਵਾਸਤੇ ਇਸ਼ਨਾਨ ਕੀਤਾ, ਫਿਰ ਉਹਦਾ ਫਲ ਦੱਸ ਰਹੇ ਨੇ। ਪਹਿਰ ਰਾਤ ਰਹਿੰਦੇ ਇਸ਼ਨਾਨ ਕਰੋ ਤੇ ਕਹਿੰਦੇ ਇੱਕ ਯੱਗ ਦੇ ਫਲ ਦੀ ਪ੍ਰਾਪਤੀ, ਜੇ ਇੱਕ ਘੜੀ ਹੋਰ ਘਟ ਜਾਏ ਯਾਨੀ ਕਿ ਥੋੜਾ ਜਿਹਾ ਲੇਟ ਹੋ ਜਾਏ ਫਿਰ ਅਸਵਮੇਧ ਯੱਗ, ਫਿਰ ਇੱਕ ਘੜੀ ਹੋਰ ਘਟ ਜਾਏ ਤੇ ਗੋ ਮੇਧ ਯੱਗ ਦੇ ਫਲ ਦੀ ਪ੍ਰਾਪਤੀ ਦੱਸਦੇ ਹਨ।
ਤੀਜੀ ਅਗਨ ਹੋਤਰ ਸੋਮ ਜੋਤ ਮਾਵਦੇ।
ਤੇ ਫਿਰ ਤੀਸਰੀ ਘੜੀ ਦੇ ਵਿੱਚ ਇੱਕ ਘੜੀ ਹੋਰ ਘਟ ਜਾਣੀ ਤੇ ਕਹਿੰਦੇ ਫਿਰ ਜੋਤ ਹੋਮ ਦੀ ਜਿਹੜੀ ਸਮੱਗਰੀ ਬਣਾ ਕੇ ਹਵਨ ਕਰਨ ਦੀ ਜਿਹੜੀ ਸਮੱਗਰੀ ਵਿੱਚ ਪਾਉਣ ਦਾ ਫਲ ਹੈ ਉਹ ਪ੍ਰਾਪਤ ਹੁੰਦਾ ਹੈ।
ਸਵਰਨ ਚਾਂਦੀ ਦੁੱਧ ਤਾਂਬਾ ਦੇ ਸਾਮਦੇ।
ਫਿਰ ਕਹਿੰਦੇ ਇੱਕ ਘੜੀ ਹੋਰ ਘਟ ਜਾਣੀ ਤੇ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਇੱਕ ਘੜੀ ਹੋਰ ਘਟ ਜਾਣੀ ਤੇ ਚਾਂਦੀ ਦਾਨ ਕਰਨ ਦਾ, ਇੱਕ ਘੜੀ ਹੋਰ ਘਟ ਜਾਣੀ ਤੇ ਦੁੱਧ ਦਾਨ ਕਰਨ ਦਾ, ਇੱਕ ਘੜੀ ਹੋਰ ਘਟ ਜਾਏ ਤੇ ਫਿਰ ਤਾਂਬਾ ਦਾਨ ਕਰਨ ਦਾ ਫਲ, ਏਦਾਂ ਸ਼ਾਸਤਰਾਂ ਵਿੱਚ ਦੱਸਿਆ ਹੈ।
ਰਸਮ ਦੇਖ ਜਲ ਦਾਨ ਪਾਪ ਹਨ ਜਾਮਦੇ।
ਫਿਰ ਥੋੜੀ ਜੀ ਲੋ ਲੱਗ ਜੇ, ਇਹਨਾਂ ਨੂੰ ਚਾਨਣਾ ਚੜ ਜੇ ਤੇ ਥੋੜੀ ਥੋੜੀ ਜੀ ਲੋ ਲੱਗ ਜੇ, ਉਹਨੂੰ ਵੇਖ ਕੇ ਇਸ਼ਨਾਨ ਕਰਨਾ, ਕਹਿੰਦੇ ਫਿਰ ਤਾਂ ਕੇਵਲ ਪਾਣੀ ਦਾਨ ਕਰਨ ਦਾ ਹੀ ਫਲ ਪ੍ਰਾਪਤ ਰਹਿ ਜਾਂਦਾ ਹੈ।
ਹੋਏ ਪਵਿੱਤਰ ਕਾਇਆ ਨਹਾਏ ਦੁਪਹਿਰ ਜੇ।
ਕਹਿੰਦੇ ਜਿਹੜਾ ਸੂਰਜ ਚੜਿਆ ਨਹਾਉਂਦਾ, ਸੂਰਜ ਚੜ ਗਿਆ, ਦਿਨ ਚੜ ਗਿਆ ਤੇ ਫਿਰ ਕਹਿੰਦੇ ਨਾਵੇ, ਕਹਿੰਦੇ ਫਿਰ ਕਾਇਆ ਹੀ ਪਵਿੱਤਰ ਹੁੰਦੀ, ਫਿਰ ਕੋਈ ਫਲ ਨਹੀਂ ਹੈ, ਫਿਰ ਕੋਈ ਪੁੰਨ ਨਹੀਂ ਹੈ।
ਤੀਜੇ ਮਲੇ ਚ ਇਸ਼ਨਾਨ ਚਤਰਬੇ ਕਹਿਰ ਜੇ।
ਤੇ ਜਿਹੜਾ ਸਾਰਾ ਦਿਨ ਸੁੱਤਾ ਹੀ ਰਹੇ, ਰਾਤ ਨੂੰ ਵੀ ਕਹਿੰਦੇ ਸਾਰਾ ਦਿਨ ਹੀ ਸੁੱਤਾ ਰਹੇ ਤੇ ਤੀਸਰੇ ਪਹਿਰ ਆ ਕੇ ਇਸ਼ਨਾਨ ਕਰੇ, ਨਾਵੇ ਹੀ ਨਾ ਸਵੇਰ ਤੋਂ ਲੈ ਕੇ ਤੀਸਰੇ ਪਹਿਰ ਤੱਕ, ਕਹਿੰਦੇ ਉਹ ਮਲੇਸ਼ ਦਾ ਇਸ਼ਨਾਨ ਹੈ, ਉਹ ਇਸ਼ਨਾਨ ਮਲੇਛੀ ਇਸ਼ਨਾਨ ਹੈ, ਉਹ ਕਿਸੇ ਪ੍ਰਕਾਰ ਦਾ ਇਸ਼ਨਾਨ ਨਹੀਂ ਗਿਣਿਆ ਜਾਂਦਾ। ਚਤੁਰਥੇ ਕਹਿਰ ਜੋ, ਜਿਹੜਾ ਨਹਾਵੇ ਹੀ ਨਾ ਸਾਰਾ ਦਿਨ, ਸ਼ਾਮ ਨੂੰ ਨਹਾ ਕੇ ਤਿਆਰ ਤਿਉਰ ਹੋ ਕੇ ਰਾਤ ਘੁੰਮਣ ਫਿਰਨ ਵਾਸਤੇ ਦੌੜ ਪਏ, ਸਾਰੀ ਰਾਤ ਫਿਰਦਾ ਰਹੇ, ਸਾਰਾ ਦਿਨ ਸੁੱਤਾ ਰਹੇ, ਸ਼ਾਮ ਨੂੰ ਇਸ਼ਨਾਨ ਕਰੇ, ਸਵੇਰੇ ਨਹਾਵੇ ਹੀ ਨਾ, ਉੱਠ ਕੇ ਇਸ਼ਨਾਨ ਹੀ ਨਾ ਕਰੇ, ਕਹਿੰਦੇ ਉਹ ਤਾਂ ਫਿਰ ਕਹਿਰ ਦਾ ਇਸ਼ਨਾਨ ਹੈ, ਉਹ ਕਾਹਦਾ ਇਸ਼ਨਾਨ ਹੋਇਆ। ਹਾਂ ਜੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੁਸੀਂ ਦੁਪਹਿਰੇ ਵੀ ਨਹਾ ਲਓ, ਤੀਸਰੇ ਪਹਿਰ ਚੌਥੇ ਪਹਿਰ ਦੂਸਰੀ ਵੇਰ ਵੀ ਇਸ਼ਨਾਨ ਕਰ ਸਕਦੇ ਹੋ, ਪਰ ਜੇ ਨਹਾਤੇ ਹੀ ਨਹੀਂ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਇਸ਼ਨਾਨ ਕਰ ਰਹੇ ਹੋ, ਫਿਰ ਤਾਂ ਮਹਾਰਾਜ ਜੀ ਕਹਿੰਦੇ ਕਹਿਰ ਹੀ ਹੈ, ਫਿਰ ਕਾਹਦਾ ਇਸ਼ਨਾਨ ਹੋਇਆ। ਕਹਿੰਦੇ ਭਾਈ ਇਹ ਤਾਂ ਹੱਦ ਹੀ ਹੋ ਗਈ ਕਿ ਸਾਰਾ ਦਿਨ ਬਤੀਤ ਕਰ ਦਿੱਤਾ।
ਰਾਤ ਰੱਖ ਸੀ ਨਹਾਏ ਅਰਧ ਹੋਏ ਪਤ ਕੇ।
ਬੰਦੇ ਇਹੋ ਜਿਹੇ ਨੇ ਵੀ ਸ਼ਾਮ ਨੂੰ ਵੀ ਨੀ ਉੱਠਦੇ, ਸ਼ਾਮ ਨੂੰ ਵੀ ਸੁੱਤੇ ਪਏ ਰਹਿ ਜਾਂਦੇ ਨੇ, ਫਿਰ ਉਹ ਰਾਤ ਦੇ ਪਹਿਲੇ ਪਹਿਰ ਇਸ਼ਨਾਨ ਕਰਦੇ, ਕਹਿੰਦੇ ਫਿਰ ਉਹ ਤਾਂ ਰਾਖਸ਼ੀ ਇਸ਼ਨਾਨ ਹੈ।
ਹਿੰਸਾ ਸਭੀ ਪਾਪ ਜਲ ਕਾਲ ਨਾ ਸ਼ਾਂਤ ਕੇ।
ਕਹਿੰਦੇ ਫਿਰ ਜਿਹੜਾ ਅੱਧੀ ਰਾਤ ਨੂੰ ਨਹਾਵੇ 12 ਵਜੇ ਤੋਂ ਪਹਿਲਾਂ, ਉਹ ਵੀ ਕਿਸੇ ਪ੍ਰਕਾਰ ਨਾਲ ਪ੍ਰਵਾਨ ਨਹੀਂ ਹੈ। ਇਸ ਕਰਕੇ ਅੰਮ੍ਰਿਤ ਵੇਲੇ ਜਿਹੜਾ ਇਸ਼ਨਾਨ ਹੈ ਉਹ ਪ੍ਰਵਾਨ ਹੁੰਦਾ। ਕੱਲਾ ਇਹ ਨਹੀਂ ਵੀ ਕੱਤਕ ਵਿੱਚ ਨਹਾਵੇ ਜਾਂ ਮਾਘ ਵਿੱਚ ਨਹਾਵੇ ਉਹੀ ਹੈ। ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਨਿੱਤ ਇਸ਼ਨਾਨ ਕਰੇ, ਨਿੱਤ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ। ਵੱਖਰਾ ਵੱਖਰਾ ਮਹਾਤਮ ਵੀ ਨਾਲ ਨਾਲ ਦੱਸ ਦਿੱਤਾ ਵੀ ਜੋ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ।
ਇਹੀ ਨੇਮ ਕੀ ਰੀਤ ਨਾਏ ਭਜ ਨਾਮ ਕੋ।
ਕਹਿੰਦੇ ਇਹੀ ਨੇਮ ਦੀ ਰੀਤੀ ਹੈ ਕਿ ਜਦੋਂ ਇਸ਼ਨਾਨ ਕਰਨਾ, ਇਸ਼ਨਾਨ ਦੇ ਨਾਲ ਪਰਮੇਸ਼ਰ ਦਾ ਨਾਮ ਵੀ ਭਜਣਾ ਹੈ। ਭਜ ਨਾਮ ਕੋ, ਪਰਮੇਸ਼ਰ ਦੇ ਨਾਮ ਦਾ ਭਜਨ ਵੀ ਕਰਨਾ ਹੈ। ਇਕੱਲਾ ਇਸ਼ਨਾਨ ਨਹੀਂ ਪ੍ਰਵਾਨ, ਇਸ਼ਨਾਨ ਦੇ ਨਾਲ ਨਾਲ ਪਰਮੇਸ਼ਰ ਦਾ ਸਿਮਰਨ ਵੀ ਹੋਵੇ, ਨਿਰੰਕਾਰ ਦਾ ਭਜਨ ਵੀ ਹੋਵੇ, ਤਾਂ ਇਸ਼ਨਾਨ ਪ੍ਰਵਾਨ ਹੈ।
ਭੂਆ ਜਗਤ ਤੇ ਪਾਰ ਸੱਚ ਬ੍ਰਤ ਰਾਮ ਕੋ।
ਜਿਨ੍ਹਾਂ ਨੇ ਇਹੋ ਜਿਹਾ ਇਸ਼ਨਾਨ ਕੀਤਾ, ਨਾਮ ਦੇ ਨਾਲ ਇਸ਼ਨਾਨ ਕੀਤਾ, ਇਹੋ ਜਿਹਾ ਸੱਚਾ ਬ੍ਰਤ ਰੱਖਿਆ ਹੈ, ਉਹ ਇਸ ਜਗਤ ਤੋਂ ਪਾਰ ਹੋ ਜਾਂਦਾ ਹੈ।
ਹੋਰ ਕਪਟ ਕੀ ਰੀਤ ਜੋ ਆਲ ਜੰਜਾਲ ਕੇ।
ਬਾਕੀ ਹੋਰ ਰੀਤਾਂ ਜੋ ਹਨ ਘਰ ਦੇ ਜੰਜਾਲਾਂ ਵਿੱਚ ਫਸ ਕੇ ਕੀਤੀਆਂ ਜਾਣ ਵਾਲੀਆਂ, ਉਹ ਸਾਰਾ ਆਲ ਜਾਲ ਹੀ ਹੈ।
ਅਰਗੇ ਕੁੰਡੀ ਜਾਲਨ ਨਾਮ ਸੰਭਾਲ ਕੇ।
ਇਸ ਤਰ੍ਹਾਂ ਹੈ ਵੀ ਅਰਗੇ ਮੰਤਰ ਪੜ ਕੇ ਜਿਵੇਂ ਕੁੰਡੀ ਲਾਈ ਹੁੰਦੀ ਹੈ ਨਾ ਸ਼ਿਕਾਰੀ ਨੇ ਮੱਛੀ ਫੜਨ ਵਾਸਤੇ, ਕਹਿੰਦੇ ਉਹ ਫਿਰ ਇਸ ਤਰ੍ਹਾਂ ਦਾ ਹੈ ਕਿ ਕੁੰਡੀ ਜਾਲ ਲਾਉਂਦੇ ਹਨ, ਉਹਨਾਂ ਨੂੰ ਨਾਮ ਦੀ ਸੰਭਾਲ ਕਿੱਥੇ, ਕਹਿੰਦੇ ਉਹ ਕੇਵਲ ਅਰਗੇ ਮੰਤਰ ਹੀ ਪੜ੍ਹਦੇ ਰਹਿੰਦੇ ਨੇ। ਜਿਹੜੇ ਹੁਣ ਜਾਲ ਲਾਉਂਦੇ ਨੇ ਨਾ, ਉਹ ਇੱਕ ਮੰਤਰ ਜਿਹਾ ਪੜ੍ਹਦੇ ਨੇ ਜਦੋਂ ਮੱਛੀਆਂ ਨੂੰ ਫੜਨ ਵਾਸਤੇ ਮਛੇਰੇ ਜਾਲ ਸੁੱਟਦੇ ਨੇ, ਉਹਨਾਂ ਨੂੰ ਨਾਮ ਨਾਲ ਕੋਈ ਸੰਭਾਲ ਨਹੀਂ, ਉਹ ਸਿਰਫ ਜਾਲ ਸੁੱਟਦੇ ਨੇ ਵੀ ਮੱਛੀਆਂ ਫੜਨੀਆਂ ਨੇ। ਕਹਿੰਦੇ ਵੀ ਜਿਹੜੇ ਨਾਮ ਨਹੀਂ ਜਪਦੇ, ਨਾਮ ਤੋਂ ਵੀ ਹੋਣੇ ਲੋਕ ਹੋਰ ਹੋਰ ਮੰਤਰ ਪੜ੍ਹਦੇ ਨੇ, ਕਹਿੰਦੇ ਉਹਨਾਂ ਨੂੰ ਮੰਤਰਾਂ ਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ ਹੈ।
ਸਤਿਗੁਰੂ ਹੋਏ ਦਿਆਲ ਬ੍ਰਿਤੀ ਰਹਿ सच के।
सतगुरु जी दयाल हो जान ता महाराज जी कहंदे सच दी बिरती प्राप्त हुंदी है, सच दी बिरती सच्चे नाम दे विच बिरती जुड़ी रहिंदी है।
सच्चा जग व्यवहार तजै सब कंद के।
सच्चे दा जगत विच व्यवहार करे और जगत दी जड़ी कच्ची प्रीत है ओनु त्याग देवे।
भाई जग रचना सुगम तमाशा दिवस का।
कहते हे भाई इस जगत दी रचना जे जगत नू तरना है ना ते बड़ा सौखा है इस नू तरना, जे तुहानू समझ आ जाए कि ए सारा जगत परमात्मा दा रचिया होया तमाशा है।
रहा किरका मैं ध्यान द्वार नल विशेषण का।
कहते जेड़ा क्रियावां विच ही लगा रहे, रह किरिया मैं ध्यान दास नह सिसन का। कहते जेड़ा केवल क्रियावां दे विच ही लग्या रहे, जिवें बच्चे खेडां दे विच ही लगे रहिंदे हन, उन्हां दा कोई ध्यान नहीं हुंदा उह क्रिया करन वेले, पर फिर भी कर रहे हुंदे ने। एदा नाम जपन तो बिना सिमरन भजन तो बिना बाकी जिन्नियां क्रियावां हन उह बेध्यानियां हन, किसे काम दियां नहीं।
एहा जुगत वर्तनी अलग वर्तना।
महाराज जी कहंदे इस जुगत दे नाल संसार दे विच लगना है कि जिवें बच्चा क्रियावां विच लगा होया भी अपना ध्यान केंद्रित करके रखदा, एदां परमेश्वर दे चरणां नाल अपना ध्यान जोड़ के जगत विच वर्तना है।
यही जगत का मेल पर का दिल परचना।
यही इस जगत दा मेल है, सारे जगत दी खेड है।
ज्यों चौपड़ शतरंज गंजफ राम दोर।
इस जगत दा खेड इस तरह है कि जिवें एक दिल दा परचावा ही हुंदा घड़ी क मात्र दा, जिवें चौपड़ दी खेड है, सतरंज है, गंजफा राम चौंके सारियां खेडां ने पुराने समयां दियां। कहंदे सारियां खेडां ने जिवें मन दे परचावे वास्ते ही हन।
लाभ ना है कुछ रंज क्यों ही ए मन को शोक।
इन्हां विच ना कोई लाभ हुंदा ना कोई नुकसान हुंदा, खेड दे जरूर ने लोक पर मन दा शौक ही है। कहंदे इसे तरह इस जगत दी रचना सारे संसार दी रचना है। गुरु कलगीधर पातशाह जी महाराज जी होर पवित्र पावन बचन कह रहे ने।